Of the art guest rooms aur expert chefs ka unforgettable experience banaye aapke har lamhe ko hamesha yaadgar. Woodbine Banquet Hall, 30 Vice Regent Boulevard, Toronto. Booking aur reservation ke liye abhi call kare 416-743-0003.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca
ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ ਭਰੋਸੇ ਦਾ
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944
ਹਰਮੇਲ
ਸਿੱਧੂ ਜੀ ਨੇ
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GDA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਸ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਿਲ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-82-30 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4600 647-295-4600 HK ਟਾਇਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਪ੍ਰੋਗਰਾਮ ਦੇ ਸ਼ੁਰੂ 'ਚ ਤੁਹਾਨੂੰ ਬੇਨਤੀ ਕਰ ਦਿੰਦੇ ਹਾਂ ਕਿ ਜੇਕਰ ਤੁਸੀਂ ਸਾਡਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਫੋਨ 'ਤੇ ਤਾਂ ਫੋਨ ਦਾ ਨੰਬਰ ਹੁੰਦਾ 647-557-1017। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਕਾਰ ਦੇ ਵਿੱਚ ਨਹੀਂ ਹੋ ਅਤੇ ਇੰਟਰਨੈੱਟ ਵੀ ਨੇੜੇ ਅਵੇਲੇਬਲ ਨਹੀਂ, ਕੰਪਿਊਟਰ ਦੇ ਨੇੜੇ ਨਹੀਂ ਬੈਠੇ ਹੋਏ, ਤਾਂ ਇਹ ਫੋਨ ਪੱਕੇ ਤੌਰ 'ਤੇ ਨੋਟ ਕਰਕੇ ਰੱਖ ਲਓ। ਤੁਸੀਂ ਜਿੱਥੇ ਵੀ ਹੋ ਫੋਨ ਡਾਇਲ ਕਰ ਲਓ 647-557-1017। ਪਰ ਜੇਕਰ ਤੁਸੀਂ ਸਾਡੇ ਸਟੂਡੀਓ 'ਚ ਕਾਲ ਕਰਨੀ ਹੋਵੇ, ਇਨਪੁੱਟ ਦੇਣੀ ਹੋਵੇ, ਫੀਡਬੈਕ ਦੇਣੀ ਹੋਵੇ, ਫਿਰ ਸਾਡਾ ਨੰਬਰ ਸਟੂਡੀਓ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਹੀ ਹੁੰਦਾ 416-620-1778। ਇੱਕ ਬੇਨਤੀ ਅਸੀਂ ਅਕਸਰ ਹੀ ਤੁਹਾਨੂੰ ਕਰਦੇ ਹੁੰਦੇ ਕਿ ਇਹ ਤਾਂ ਸਾਡਾ ਪ੍ਰੋਗਰਾਮ ਤੁਸੀਂ ਸੁਣਦੇ ਹੀ ਹੋ 2 ਤੋਂ ਲੈ ਕੇ 3 ਵਜੇ ਤੱਕ ਮੰਡੇ ਟੂ ਫਰਾਈਡੇ, ਪਰ ਸਾਡੇ ਜਿਹੜੇ ਹੋਰ ਪ੍ਰੋਗਰਾਮਸ ਹੁੰਦੇ ਨੇ ਉਹ ਵੀ ਜ਼ਰੂਰ ਵੇਖਿਆ ਕਰੋ, ਸੁਣਿਆ ਕਰੋ। ਵੀਕੈਂਡ ਨੇੜੇ ਆ ਰਿਹਾ ਜੀ, ਵੀਕੈਂਡ 'ਤੇ ਸਨਿਚਰਵਾਰ ਨੂੰ ਸ਼ਾਮ ਨੂੰ ਵਿਜ਼ਨ TV ਦੇ ਉੱਪਰ ਤੁਸੀਂ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਮੁਲਾਕਾਤ ਵੇਖਦੇ ਹੋ 8 ਵਜੇ, ਅਤੇ 8:30 ਵਜੇ ਰਾਣਾ ਜੀ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਸਰਦਾਰੀ ਹੁੰਦਾ। ਇੱਕ ਤਰੀਕੇ ਨਾਲ 8 ਤੋਂ ਲੈ ਕੇ 9 ਵਜੇ ਤੱਕ ਆਪਣਾ ਸਮਾਂ ਜਿਹੜਾ ਰਾਖਵਾਂ ਰੱਖ ਲਿਆ ਕਰੋ ਜੀ, ਅਤੇ 24 ਘੰਟੇ ਚੱਲਣ ਵਾਲਾ ਸਰਦਾਰੀ TV SS TV ਉਹਦੇ 'ਤੇ ਵੀ ਰਾਣਾ ਜੀ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਨੇ, ਉਹ ਵੀ ਜ਼ਰੂਰ ਵੇਖਿਆ ਕਰੋ। ਅਤੇ ਸੋਮਵਾਰ ਨੂੰ ਗਰਮੀਆਂ ਦਾ ਸਮਾਂ 8 ਤੋਂ ਲੈ ਕੇ 9 ਵਜੇ ਤੱਕ ਅਤੇ ਸਰਦੀਆਂ ਦਾ ਸਮਾਂ 7 ਤੋਂ ਲੈ ਕੇ 8 ਵਜੇ ਤੱਕ ਪੰਜਾਬ TV 'ਤੇ ਮੈਂ ਪ੍ਰੋਗਰਾਮ ਪੇਸ਼ ਕਰਦਾ ਜੀ, ਅੱਜ ਦੀ ਚਰਚਾ, ਉਹ ਵੀ ਤੁਸੀਂ ਜ਼ਰੂਰ ਵੇਖਿਆ ਕਰੋ। ਸਾਡੇ ਜਿਹੜੇ ਲਾਈਵ ਸ਼ੋਜ਼ ਹੁੰਦੇ ਨੇ ਇਹ ਅਕਸਰ ਬਾਅਦ ਦੇ ਵਿੱਚ ਨਾ ਅਸੀਂ ਰਿਕਾਰਡਿੰਗ ਦੇ ਰੂਪ ਦੇ ਵਿੱਚ ਫੇਸਬੁੱਕ ਪੇਜ ਦੇ ਉੱਪਰ ਪਾਏ ਹੁੰਦੇ ਨੇ, ਜੇ ਕਿਤੇ ਵਕਤ ਪਹਿਲਾਂ ਨਾ ਲੱਗੇ ਤੁਹਾਨੂੰ ਤਾਂ ਬਾਅਦ 'ਚ ਰਿਕਾਰਡਿੰਗ ਜਦੋਂ ਮਰਜ਼ੀ ਸੁਣ ਲਿਆ ਕਰੋ। ਖੈਰ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਕਹਿ ਲਓ ਜੀ, ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਭਾਰਤ ਤੋਂ ਪਹੁੰਚੇ ਨੇ ਜੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੀਗਲ ਡਿਪਾਰਟਮੈਂਟ ਦੇ ਹੈੱਡ ਹਰਿੰਦਰ ਲਾਲੀ ਜੀ ਸਾਡੇ ਨਿੱਘੇ ਪਿਆਰੇ ਮਿੱਤਰ ਨੇ। ਲਾਲੀ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬੜੀ ਮਿਹਰਬਾਨੀ ਜੀ ਤੁਹਾਡੀ।
ਇਹ ਜਿਹੜਾ ਤੁਹਾਡਾ ਟੂਰ ਸੀਗਾ ਕੈਨੇਡਾ ਦਾ, ਇਹ ਕਿੱਥੇ ਕਿੱਥੇ ਤੱਕ ਹੁਣ ਤੁਸੀਂ ਜਾਇਆ ਹੈ ਜੀ? ਪਹਿਲਾਂ ਪਰਸਨਲ ਗੱਲਾਂ ਕਰ ਲਈਏ ਇੱਕ ਦੋ।
ਐਂ ਸਮਝ ਲਓ ਜੀ ਹੁਣ ਤਾਂ ਸਾਰਾ ਕੈਨੇਡਾ ਹੀ ਘੁੰਮ ਲਿਆ।
ਅੱਛਾ, ਬਸ ਫਿਰ ਅਖੀਰਲਾ ਸਟੈਪ ਸਾਡੇ ਕੋਲ।
ਬਿਲਕੁਲ ਜੀ,
ਅਤੇ ਆਪਾਂ ਜੀ ਗੱਲ ਇੱਥੇ ਵੈਸੇ ਤਰਕਸ਼ੀਲ ਸੁਸਾਇਟੀ ਬਾਰੇ ਹੁੰਦੀ ਰਹਿੰਦੀ ਹੈ। ਵੈਨਕੂਵਰ ਦੇ ਵਿੱਚ ਵੀ ਅਵਤਾਰ ਗਿੱਲ ਵਰਗਿਆਂ ਦੀ ਤਰਕਸ਼ੀਲ ਸੁਸਾਇਟੀ ਹੈ, ਕੈਲਗਰੀ ਦੇ ਵਿੱਚ ਵੀ ਭਜਨ ਗਿੱਲ ਆਪਣੇ ਦੋਸਤ ਨੇ ਜੀ ਉਹਨਾਂ ਦੀ, ਬਾਕੀ ਥਾਂ ਥਾਂ 'ਤੇ ਤਰਕਸ਼ੀਲ ਵਿਚਾਰਾਂ ਬਾਰੇ ਲੋਕ ਹੈਗੇ ਨੇ ਜੀ, ਸਾਡੇ ਸਰੋਤੇ ਵੀ ਵੱਡੀ ਗਿਣਤੀ ਦੇ ਵਿੱਚ ਸੁਣਦੇ ਨੇ ਜੀ ਪ੍ਰੋਗਰਾਮ, ਲੌਜਿਕ ਤਰਕ ਦੀ ਗੱਲ ਕਰਦੇ ਨੇ, ਅਤੇ ਜਦੋਂ ਅਸੀਂ ਇੱਥੇ ਏਅਰ 'ਤੇ ਕੋਈ ਮੁੱਦਾ ਇਹੋ ਜਿਹਾ ਉਠਾਉਂਦੇ ਹਾਂ ਅਤੇ ਸਾਥ ਦਿੰਦੇ ਨੇ, ਸੈਮੀਨਾਰਸ ਹੁੰਦੇ ਨੇ, ਸਾਲ ਕੁ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਇੱਥੋਂ ਦੀ ਤਰਕਸ਼ੀਲ ਸੁਸਾਇਟੀ ਹੈ ਜਿਹੜੀ ਉਹ ਕਰਦੀ ਰਹਿੰਦੀ ਹੈ ਜੀ, ਲੋਕ ਭਰਮੀ ਸ਼ਮੂਲੀਅਤ ਕਰਦੇ ਨੇ। ਇੱਕ ਸਵਾਲ ਮੇਰੇ ਮਨ ਦੇ ਵਿੱਚ ਆ ਜਿਹੜਾ ਮੈਂ ਪੁੱਛਣਾ ਚਾਹੁੰਦਾ, ਬਈ ਤਰਕਸ਼ੀਲ ਜਿਹੜੇ ਹੈਗੇ ਨੇ ਕੀ ਇਹ ਵਿਸ਼ੇਸ਼ ਗਰੁੱਪ ਨੇ, ਕੀ ਇਹ ਕੋਈ ਵੱਖਰੀ ਸਮਝ ਨਾਲ ਲਿੰਕ ਨੇ ਲੋਕ? ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ, ਮੇਰੀਆਂ ਗੱਲਾਂ ਤਾਂ ਸਾਡੇ ਸਰੋਤੇ ਆ ਜਿਹੜੇ ਉਹ ਸੁਣਦੇ ਹੀ ਰਹਿੰਦੇ ਨੇ, ਕਿ ਜਾਂ ਇਹ ਕੋਈ ਹੋਰ ਚੀਜ਼। ਕਈ ਵਾਰੀ ਲੋਕ ਇਸ ਤਰ੍ਹਾਂ ਸਮਝਦੇ ਆ ਜੀ ਉਹ ਸਿੱਖ ਨੇ, ਉਹ ਹਿੰਦੂ ਨੇ, ਉਹ ਪ੍ਰੇਮੀ ਨੇ, ਉਹ ਰਾਧਾ ਸੁਆਮੀ ਨੇ, ਤਰਕਸ਼ੀਲ ਆ ਜਿਹੜੇ, ਇਹ ਵੀ ਵੱਖਰਾ ਗਰੁੱਪ ਆ ਕੋਈ?
ਬਰਾੜਾ ਸਾਹਿਬ, ਤਰਕਸ਼ੀਲ ਇੱਕ ਜੀਵਨ ਜਾਂਚ ਹੈ।
ਹਾਂਜੀ,
ਜਿਹੜੇ ਵਿਅਕਤੀ ਨੇ ਜਿਉਣ ਦਾ ਢੰਗ ਵਿਗਿਆਨਿਕ ਤਰੀਕੇ ਨਾਲ ਅਪਣਾ ਲਿਆ ਉਹ ਤਰਕਸ਼ੀਲ ਬਣ ਗਿਆ, ਚਾਹੇ ਉਹ ਕਿਸੇ ਬਾਕਾਇਦਾ ਤੌਰ 'ਤੇ ਕਿਸੇ ਸੰਸਥਾ ਦਾ ਮੈਂਬਰ ਹੈ ਜਾਂ ਨਹੀਂ ਹੈ। ਜਿਸ ਤੱਕ ਮੇਰਾ ਨਿੱਜੀ ਤੌਰ 'ਤੇ ਜਾਂ ਮੇਰੇ ਸੋਚ ਵਾਲੇ ਹੋਰ ਪੰਜਾਬ 'ਚ ਕੰਮ ਕਰਦੇ ਸਾਥੀਆਂ ਦਾ ਸੰਬੰਧ ਹੈ, ਅਸੀਂ ਤਰਕਸ਼ੀਲ ਸੋਚ ਨੂੰ ਵਧਾਉਣ ਵਾਸਤੇ, ਲੋਕਾਂ ਦੇ ਦਿਮਾਗਾਂ 'ਚ ਵਿਗਿਆਨਕ ਸੋਚ ਦੀ ਰੋਸ਼ਨੀ ਭਰਨ ਵਾਸਤੇ ਬਾਕਾਇਦਾ ਤੌਰ 'ਤੇ ਤਰਕਸ਼ੀਲ ਸਿਟੀ ਪੰਜਾਬ ਬਣਾਈ ਹੋਈ ਆ, ਜਿਹੜੀ 1984 ਤੋਂ ਲੈ ਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਸਾਡੇ ਸਮਾਜ ਨੂੰ ਉਹ ਨਾਲ ਲੈ ਕੇ ਕਈ ਸਟੈਪ ਉੱਤੇ ਵੱਧ ਚੁੱਕੀ ਹੈ। ਜਿਹੜੀਆਂ ਸਮੱਸਿਆਵਾਂ ਪਿਛਲੇ 25-26-30 ਸਾਲ ਪਹਿਲਾਂ ਲੋਕਾਂ ਦੇ ਵਿੱਚ ਆਉਂਦੀ ਸੀ, ਇੱਟਾਂ ਰੋੜੇ ਡਿੱਗ ਪਏ, ਭੂਤਾਂ ਪ੍ਰੇਤ ਨੇ, ਕਸਰਾਂ ਦਾ ਕੰਮ, ਉਹ ਉਸ ਲੇਅਰ ਦੇ ਵਿੱਚੋਂ ਸਾਡਾ ਸਮਾਜ ਉੱਪਰ ਉੱਠ ਗਿਆ। ਹੁਣ ਸਾਡੇ ਕੋਲ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹ ਆਉਂਦੀਆਂ ਨੇ ਕਿ ਸਾਡਾ ਬੱਚਾ, ਸਾਡੀ ਬਹੂ, ਸਾਡੀ ਧੀ, ਸਾਡਾ ਪੁੱਤ ਜਾਂ ਸਾਡੇ ਕੋਈ ਹੋਰ ਪਰਿਵਾਰਕ ਮੈਂਬਰ ਡਿਪਰੈਸ਼ਨ ਦਾ ਸ਼ਿਕਾਰ ਨੇ। ਜਾਂ ਕਿਸੇ ਨਾ ਕਿਸੇ ਹੋਰ ਮਾਨਸਿਕ ਰੋਗ ਮਾਨਸਿਕ ਸਿਹਤ ਦੀਆਂ ਪ੍ਰੋਬਲਮਾਂ ਨੇ। ਸੋ ਸੁਸਾਇਟੀ ਨੂੰ ਅਸੀਂ ਇੱਕ ਸਟੈਪ ਤੋਂ ਉੱਪਰ ਲੈ ਕੇ ਜਾਣ ਵਿੱਚ ਹੁਣ ਤੱਕ ਕਾਮਯਾਬ ਹੋਏ ਹਾਂ।
ਹਾਂਜੀ, ਗੱਲ ਫਿਰ ਉੱਥੇ ਆ ਗਈ। ਤੁਸੀਂ ਕਿਹਾ ਵੀ ਤਰਕਸ਼ੀਲ ਇੱਕ ਤਰਕਸ਼ੀਲਤਾ ਇੱਕ ਵਿਧੀ ਹੈ, ਮੈਥੋਡੋਲੋਜੀ ਹੈ, ਇੱਕ ਢੰਗ ਤਰੀਕਾ। ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਢੰਗ ਤਰੀਕਾ ਤਾਂ ਹੁਣ ਦੇਖੋ ਆਮ ਬੰਦਾ ਆਪਾਂ ਕਹਿ ਸਕਦੇ ਹਾਂ ਵੀ ਆਮ ਬੰਦਾ ਤਰਕਸ਼ੀਲ ਹੈ, ਕਿਉਂਕਿ ਜਦੋਂ ਉਹ ਆਮ ਬੰਦਾ ਆਪਣਾ ਬਿਜ਼ਨਸ ਕਰਦਾ, ਕੋਈ ਕੰਮ ਕਾਰ ਕਰਦਾ, ਕੋਈ ਕਿਸੇ ਨਾਲ ਵੀ ਇੰਟਰੈਕਸ਼ਨ ਕਰਦਾ, ਉਹ ਸੋਚ ਕੇ ਹੀ ਕਰਦਾ। ਜੇ ਉਹਨੇ ਕਿਸੇ ਕੰਮ 'ਚ ਪੈਣਾ, ਉਹ ਪਹਿਲਾਂ ਦੇਖੂ ਵੀ ਇਹ ਕੰਮ 'ਚ ਮੇਰੀ ਕਿੰਨੀ ਕੁ એનર્ਜੀ ਲੱਗਦੀ ਹੈ, ਕਿੰਨਾ ਕੁ ਮੈਨੂੰ ਨਫਾ ਨੁਕਸਾਨ ਹੋਊ, ਸੁਸਾਇਟੀ ਨੂੰ ਇਹਦੀ ਕਿੰਨੀ ਕੁ ਦੇਣ ਹੋਊ, ਕੀ ਇਹ ਕੰਮ ਕਰਦਾ ਹੋਇਆ ਮੈਂ ਆਲਾ ਦੁਆਲਾ ਵਾਤਾਵਰਨ ਨੂੰ ਪਲੀਤ ਤਾਂ ਨਹੀਂ ਕਰ ਰਿਹਾ, ਮੈਂ ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ, ਮੇਰੀ ਥੋੜ੍ਹੀ એનર્ਜੀ ਲੱਗ ਕੇ ਮੈਨੂੰ ਤਾਂ ਸਮਾਜ ਨੂੰ ਵੱਧ ਆਊਟਪੁੱਟ ਮਿਲੂ ਕਿ। ਇਹਦਾ ਮਤਲਬ ਜੇ ਉਹ ਇਸ ਤਰ੍ਹਾਂ ਸੋਚਦਾ ਤਾਂ 90% ਤਰਕਸ਼ੀਲ ਤਾਂ ਹੈਗਾ ਹੀ।
ਬਿਲਕੁਲ ਜੀ, ਬਿਲਕੁਲ। ਤਰਕ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਘੜਿਆ ਹੋਇਆ ਤਰਕ ਹੁੰਦਾ,
ਹਾਂਜੀ,
ਆਪਣੇ ਸਵਾਰਥਾਂ ਨੂੰ ਪੂਰਾ ਕਰਨ ਵਾਸਤੇ ਹਰੇਕ ਬੰਦਾ ਆਪਣੇ ਹੱਕ 'ਚ ਕੁਛ ਨਾ ਕੁਛ ਦਲੀਲਾਂ ਘੜ ਲੈਂਦਾ। ਇੱਕ ਤਰਕ ਹੁੰਦਾ ਲੋਕ ਪੱਖੀ, ਅਤੇ ਆਪਣੀ ਸੋਚ ਵਾਲੇ ਵਿਅਕਤੀ ਲੋਕ ਪੱਖੀ ਤਰਕਸ਼ੀਲ ਨੇ, ਲੋਕ ਪੱਖੀ ਤਰਕ ਘੜਦੇ ਨੇ, ਉਹਨਾਂ ਤੋਂ ਕੰਮ ਲੈਂਦੇ ਨੇ, ਉਹਨਾਂ ਨੂੰ ਜੀਵਨ ਦੇ ਵਿੱਚ ਅਪਣਾਉਂਦੇ ਨੇ, ਤਾਂ ਜੋ ਸਾਡੇ ਸਮਾਜ ਨੂੰ ਵਧੀਆ ਅਤੇ ਨਰੋਲਾ ਬਣਾਉਣ 'ਚ ਆਪਣਾ ਭਰਵਾਂ ਯੋਗਦਾਨ ਪਾਇਆ ਜਾ ਸਕੇ।
ਇੱਕ ਸਵਾਲ ਜਿਹੜਾ ਲੋਕ ਸਾਨੂੰ ਅਕਸਰ ਕਰਦੇ ਨੇ ਵੀ ਨਾਸਤਿਕ ਅਤੇ ਤਰਕਸ਼ੀਲ 'ਚ ਕੀ ਫਰਕ ਹੁੰਦਾ, ਕੋਈ ਫਰਕ ਹੁੰਦਾ ਵੀ ਹੈ ਕਿ ਨਹੀਂ ਹੁੰਦਾ?
ਨਾਸਤਿਕ ਉਹ ਹੁੰਦਾ ਸਿਰਫ ਜਿਹੜਾ ਰੱਬ ਨੂੰ ਨਾ ਮੰਨੇ, ਰੱਬ ਦੀ ਹੋਂਦ 'ਚੋਂ ਮੁਨਕਰ ਹੋਵੇ। ਉਹਦਾ ਕਰੈਕਟਰ ਜਿੰਨਾ ਮਰਜ਼ੀ ਜ਼ਾਲਮਾਨਾ ਹੋ ਸਕਦਾ, ਉਹ ਜਿੰਨਾ ਮਰਜ਼ੀ ਸਮਾਜ ਵਿਰੋਧੀ ਹੋ ਸਕਦਾ, ਉਹ ਬਹੁਤ ਵੱਡਾ ਕ੍ਰਿਮੀਨਲ ਹੋ ਸਕਦਾ, ਅਤੇ ਬਲਕਿ ਜਿਹੜੇ ਆਪਣੇ ਆਪ ਨੂੰ ਬੜੇ ਬੜੇ ਧਾਰਮਿਕ ਆਗੂ ਕਹਾਉਂਦੇ ਨੇ ਜਾਂ ਪੂਜਾ ਪਾਠ ਦੇ ਨਾਲ ਜੁੜੇ ਹੋਏ ਨੇ, ਉਹ ਸਿਰਫ ਫਾਰਮੈਲਿਟੀ ਕਰਦੇ ਨੇ, ਉਹਨਾਂ ਨੂੰ ਪਤਾ
ਨਾਸਤਿਕ ਹੁੰਦੇ ਨੇ,
ਉਹ ਹੋਰ ਤਰ੍ਹਾਂ ਦੇ ਨਾਸਤਿਕ ਹੁੰਦੇ, ਪਰ ਹੁੰਦੇ ਨਾਸਤਿਕ ਨੇ,
ਪਰ ਉਹ ਕਹਾਉਂਦੇ ਨਹੀਂ ਨਾਸਤਿਕ
ਆਪਣੇ ਹੈਗੇ, ਕਿਉਂਕਿ ਉਹਨਾਂ ਦਾ ਕਿੱਤਾ ਜੁੜਿਆ ਹੁੰਦਾ। ਜਿਹੜੇ ਤਰਕਸ਼ੀਲ ਨੇ, ਮੈਂ ਹੁਣੇ ਗੱਲ ਕਰਕੇ ਹਟਿਆ ਸੀ ਵੀ ਲੋਕ ਪੱਖੀ ਤਰਕ ਨਾਲ ਗੱਲ ਕਰਨ ਵਾਲੇ ਤਰਕਸ਼ੀਲਾਂ ਦੇ ਵਿੱਚ ਅਤੇ ਨਾਸਤਿਕਾਂ ਦੇ ਵਿੱਚ ਬਹੁਤ ਸਾਰਾ ਅੰਤਰ ਹੁੰਦਾ ਹੈ,
ਪਰ ਤਰਕਸ਼ੀਲ ਵੀ ਨਾਸਤਿਕ ਹੁੰਦੇ ਨੇ
ਨੇਚਰਲੀ।
ਸਾਡੀ ਗੱਲਬਾਤ ਦੋਸਤੋ ਚੱਲਦੀ ਰਹਿਣੀ ਹੈ, ਅਤੇ ਅਸੀਂ 15-20 ਮਿੰਟ ਇਸ ਤਰ੍ਹਾਂ ਗੱਲਾਂ ਕਰਾਂਗੇ ਤੁਹਾਡੇ ਮਨ ਦੇ ਵਿੱਚ ਜੋ ਵੀ ਸਵਾਲ ਹੋਣ, ਕਿਉਂਕਿ ਲੀਗਲ ਡਿਪਾਰਟਮੈਂਟ ਦੇ ਹੈੱਡ ਨੇ, ਬਹੁਤ ਸਾਰੀਆਂ ਪ੍ਰੋਬਲਮਸ ਉੱਥੋਂ ਦੀ ਤਰਕਸ਼ੀਲ ਸੰਸਥਾ ਨੂੰ ਹੁਣ ਤੱਕ ਆਈਆਂ ਨੇ, ਇੱਥੇ ਵੀ ਆਉਂਦੀਆਂ ਨੇ ਜੀ, ਇੱਥੇ ਵੀ ਸਾਡੇ 'ਤੇ ਕੇਸ ਚੱਲੇ ਨੇ ਜੀ ਕਾਫੀ। 84-85 ਜਦੋਂ ਬਣੀ ਸੀ ਤਰਕਸ਼ੀਲ ਸੁਸਾਇਟੀ, ਮੈਂ ਮੁੱਢਲੇ ਮੈਂਬਰਾਂ ਦੇ ਵਿੱਚੋਂ ਹਾਂ, ਅਤੇ ਅਸੀਂ ਵੀ ਮਾਨਸਿਕ ਰੋਗੀਆਂ ਦੇ ਕੇਸ ਜਾਣਦੇ ਹੋ ਹੱਲ ਕਰਦੇ ਰਹੇ ਹਾਂ। ਕਾਫੀ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਇੱਥੇ, ਖੈਰ ਹੁਣ ਤਾਂ ਪ੍ਰੋਬਲਮਸ ਆਉਣੀਆਂ ਘੱਟ ਗਈਆਂ, ਉਨੀਆਂ ਨਹੀਂ ਆਉਂਦੀਆਂ, ਪਰ ਪਹਿਲੀ ਸਟੇਜ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮ ਜਿਹੜੀਆਂ ਆਈਆਂ ਨੇ। ਹੁਣ ਆਪਾਂ ਗੱਲ ਕਰਦੇ ਸੀ ਧਾਰਮਿਕ ਲੋਕਾਂ ਦੀ ਅਤੇ ਤਰਕਸ਼ੀਲਤਾ ਦੀ, ਤੁਸੀਂ ਕਿਹਾ ਵੀ ਜਿਹੜੇ ਪਖੰਡ ਕਰਦੇ ਨੇ ਧਾਰਮਿਕ ਥਾਵਾਂ ਦੇ ਉੱਤੇ, ਹੈ ਉਹ ਵੀ ਨਾਸਤਿਕ? ਕਿਉਂ ਨਹੀਂ ਨਾਸਤਿਕ? ਨਾਸਤਿਕ ਹੋਣਾ ਕੋਈ ਮਾੜੀ ਮੋਟੀ ਛੋਟੀ ਮੋਟੀ ਗੱਲ ਨਹੀਂ, ਨਾਸਤਿਕ ਦੇਖੋ, ਨਾਸਤਿਕ ਬੰਦਾ ਧਾਰਮਿਕ ਫਲਸਫੇ ਨੂੰ ਫਰੋਲ ਕੇ ਬਣਦਾ, ਜਦੋਂ ਉਹਦੀ ਜਿਹੜੀ ਅਰਜ਼ ਆ, ਉਹਦੀ ਸੈਟਿਸਫੈਕਸ਼ਨ ਆ ਪੂਰੀ ਨਹੀਂ ਹੁੰਦੀ, ਉਹਦੇ ਅੰਦਰ ਗਿਆਨ ਖੋਜਣ ਦੀ ਜਿਹੜੀ ਤੀਬਰਤਾ ਪਈ ਆ, ਪ੍ਰਵਿਰਤੀ ਪਈ ਆ, ਉਹਨੂੰ ਲੱਗਦਾ ਵੀ ਮੇਰੀ ਭੁੱਖ ਅਜੇ ਪੂਰੀ ਨਹੀਂ ਹੋਈ, ਇਹਦੇ 'ਚ ਉਨਾ ਕੁਛ ਨਹੀਂ ਲਿਖਿਆ, ਜੇ ਲਿਖਿਆ ਹੋਇਆ ਤਾਂ ਅੱਜ ਦੇ ਹਾਲਾਤਾਂ 'ਤੇ ਪੂਰਾ ਢੁੱਕਦਾ ਨਹੀਂ, ਹਾਂ ਕਿਸੇ ਵੇਲੇ ਠੀਕ ਹੋਊਗਾ, ਉਸ ਵੇਲੇ ਲੋਕਾਂ ਦੀ ਭੁੱਖ ਇਹਦੇ ਨਾਲ ਮਿਟ ਜਾਂਦੀ ਹੋਊ, ਉਹ ਫਿਰ ਖੋਜਦਾ ਅਲੱਗ ਅਲੱਗ ਧਾਰਮਿਕ ਗ੍ਰੰਥਾਂ ਨੂੰ, ਉਹਨਾਂ ਦੇ ਜੀਵਨ ਜਾਚ ਨੂੰ ਖੋਜਦਾ ਉਹ ਤਰਕਸ਼ੀਲ ਬਣਦਾ। ਅਤੇ ਜਿਹੜੇ ਪਖੰਡ ਕਰਦੇ ਨੇ ਲੋਕ, ਉਹਨਾਂ ਨੂੰ ਪਤਾ ਹੈ ਵੀ ਇਹ ਵੀ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਅਸੀਂ ਲੋਕਾਂ ਨੂੰ ਮੂਰਖ ਬਣਾਉਣਾ, ਫਿਰ ਉਹ ਇਹ ਕਿਉਂ ਨਹੀਂ ਲੋਕਾਂ ਨੂੰ ਕਹਿੰਦੇ ਵੀ ਹੈ ਤਾਂ ਅਸੀਂ ਨਾਸਤਿਕ, ਅਤੇ ਪਰ ਇਹ ਸਾਡਾ ਕਿੱਤਾ, ਕਿਉਂਕਿ ਨਥਿੰਗ ਰੋਂਗ, ਜੇ ਬੰਦੇ ਦਾ ਪ੍ਰੋਫੈਸ਼ਨ ਆ, ਮੇਰਾ ਹੁਣ ਪ੍ਰੋਫੈਸ਼ਨ ਆ ਰੇਡੀਓ ਹੋਸਟ ਆ, ਮੇਰਾ ਪ੍ਰੋਫੈਸ਼ਨ ਆ ਮੈਂ ਰੀਅਲ, ਮੈਂ ਐਲਾਨ ਕਰਕੇ ਕਹਿੰਦਾ ਵੀ ਮੈਂ ਰੀਅਲ ਸਟੇਟ ਕਰਦਾ, ਉਹ ਐਲਾਨ ਕਰਕੇ ਕਹਿਣਾ ਵੀ ਹੈ ਅਸੀਂ ਨਾਸਤਿਕ, ਪਰ ਆਹ ਧਰਮ ਦੇ ਕੁਝ ਵਿਚਾਰ ਨੇ, ਤੁਸੀਂ ਇਹ ਵਿਚਾਰਾਂ ਨੂੰ ਮੰਨੋ?
ਨਹੀਂ ਕਹਿਣਗੇ, ਕਦੇ ਨਹੀਂ ਕਹਿਣਗੇ, ਕਿਉਂਕਿ ਧਰਮ ਦੇ ਨਾਂ 'ਤੇ ਤਾਂ ਉਹਨਾਂ 'ਤੇ ਦੁਕਾਨ ਚੱਲਦੀ ਆ, ਉਹਨਾਂ ਦਾ ਚੁੱਲ੍ਹਾ ਥੋੜ੍ਹੀ ਠੰਡਾ ਕਰਨਾ ਉਹਨੇ ਆਪਣਾ, ਸੱਚੀ ਗੱਲ ਦੱਸ ਕੇ ਉਹ ਕਦੋਂ ਕਹਿਣਗੇ ਅਸੀਂ ਨਾਸਤਿਕ ਹਾਂ? ਪਰ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ 'ਚੋਂ ਅਸੀਂ ਦੇਖਦੇ ਹਾਂ ਕਿ ਉਹ ਨਾਸਤਿਕ ਨੇ, ਉਹਨਾਂ ਦਾ ਕਿਸੇ ਦੈਵੀ ਜਾਂ ਚਮਤਕਾਰੀ ਸ਼ਕਤੀ ਜਾਂ ਰੱਬੀ ਸ਼ਕਤੀ 'ਤੇ ਕੋਈ ਯਕੀਨ ਨਹੀਂ ਹੁੰਦਾ ਹੈਗਾ, ਜੇ ਯਕੀਨ ਹੋਵੇ ਤਾਂ ਉਹ ਜਿਹੜੀਆਂ ਸਿੱਖਿਆਵਾਂ ਲੋਕਾਂ ਨੂੰ ਦਿੰਦੇ ਨੇ ਉਹਦੇ ਉੱਤੇ ਖੁਦ ਵੀ ਅਮਲ ਕਰਨ।
ਪਾਠ ਕਰ ਰਿਹਾ ਪਾਠੀ, ਮੰਦਰ 'ਚ ਟੱਲ ਵਜਾ ਰਿਹਾ ਪੰਡਿਤ, ਮਸੀਦ ਦੇ ਵਿੱਚ ਆਪਣੀ ਅੱਲਾ ਨੂੰ ਯਾਦ ਕਰ ਰਿਹਾ ਜਿਹੜਾ ਮੌਲਾਨਾ, ਇਹਦਾ ਮਤਲਬ ਨਾਸਤਿਕ ਨੇ
ਬਹੁਤ ਵੱਡੀ ਗਿਣਤੀ ਦੇ ਵਿੱਚ,
ਬਹੁਤ ਵੱਡੀ ਗਿਣਤੀ। ਕਿਆ ਬਾਤ ਜੀ, ਬਹੁਤ ਨਵੀਆਂ ਗੱਲਾਂ ਦੱਸ ਰਹੇ ਨੇ ਹਰਿੰਦਰ ਲਾਲੀ ਜੀ, ਅਤੇ ਸਾਨੂੰ ਪਤਾ ਸਮੇਂ ਦੀ ਬੜੀ ਸੀਮਤਾ ਹੀ ਹੁੰਦੀ ਹੈ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਜੀ।
ਕੀ ਤੁਸੀਂ ਇਸ ਦੇ ਡਰਾਈਵਰ ਹੋ, ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ, ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ, ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ, ਤਾਂ ਮੋਡਮ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੌਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9905-455-9100। ਈਗਲ ਫਰੇਟ ਸਿਸਟਮ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਮੈਡਮ ਨੀਤੂ ਵਿਰਕ ਜਿਹੜੇ ਫੈਮਿਲੀ ਲਿਟੀਗੇਸ਼ਨ ਦੇ ਵਿੱਚ ਮਾਹਰ ਲਾਇਰ ਨੇ ਸਪੌਂਸਰ ਕਰ ਰਹੇ ਨੇ ਜੀ। ਇਹ ਪਰਿਵਾਰਕ ਜਿਹੜੇ ਝਗੜੇ ਹੁੰਦੇ ਨੇ ਸਾਡੇ, ਕਈ ਵਾਰੀ ਬੜਾ ਇਹ ਖਤਰਨਾਕ ਰੂਪ ਅਖਤਿਆਰ ਕਰ ਲੈਂਦੇ ਨੇ। ਕਈ ਵਾਰੀ ਜੇ ਮਸਲਾ ਸਾਡਾ ਕੋਰਟ 'ਚ ਨਹੀਂ ਵੀ ਪਹੁੰਚਿਆ ਜਾਂ ਪਹੁੰਚ ਵੀ ਗਿਆ, ਤੁਹਾਨੂੰ ਮਾਹਰ ਵਕੀਲ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਮੈਡਮ ਨੀਤੂ ਵਿਰਕ ਨੇ ਸਿਰਫ ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਹੀ ਲੜਦੇ ਨੇ, ਕਈ ਵਾਰੀ ਪ੍ਰੋਪਰਟੀ ਇਸ਼ੂਜ਼ ਹੁੰਦੇ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਕੋਈ ਸਪਾਊਸਲ ਸਪੋਰਟ ਦਾ ਚੱਕਰ ਆ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ। 905-799-5900 ਇਹਨਾਂ ਦਾ ਨੰਬਰ ਹੈ ਜੀ। ਸ਼ੋਪਰਸ ਵਰਲਡ ਕੋਲ ਇਹਨਾਂ ਦਾ ਆਫਿਸ ਹੈਗਾ, ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਵਾਉਣੀ ਹੈ, ਪ੍ਰਦੀਪ ਗੋਇਲ ਨੂੰ ਕਾਲ ਕਰਨਾ ਜੀ। ਤੁਸੀਂ 647-278-5003 ਪ੍ਰਦੀਪ ਗੋਇਲ ਜੀ ਦਾ ਨੰਬਰ ਹੈ ਜੀ। ਇਹਨਾਂ ਤੋਂ ਤੁਸੀਂ ਨੋ ਐਬਲੀਗੇਸ਼ਨ ਕੋਟੇਸ਼ਨ ਲਓ ਜੀ। ਹੁਣੇ ਤੁਹਾਨੂੰ ਆਪੇ ਪਤਾ ਲੱਗ ਜੂ ਤੁਹਾਡੇ ਮਹੀਨੇ ਦੇ $25-30-40-50-100 ਤੱਕ ਬਚ ਸਕਦੇ ਨੇ, ਸਾਡੇ ਸਰੋਤਿਆਂ ਦੇ ਬਚੇ ਨੇ। ਬਚੇ ਹੋਏ ਪੈਸੇ ਕਿਸੇ ਹੋਰ ਚੰਗੀ ਥਾਂ 'ਤੇ ਲਾ ਦਿਓ ਜੀ। ਹੁਣੇ ਕਾਲ ਕਰ ਲਓ, 647-278-5003 ਇਹਨਾਂ ਦਾ ਨੰਬਰ ਆ। ਦੋਸਤੋ, ਜਿਵੇਂ ਮੈਂ ਪਹਿਲਾਂ ਦੱਸਿਆ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ, ਸਾਡੀ ਗੱਲਬਾਤ ਚੱਲ ਰਹੀ ਹੈ ਪੰਜਾਬ ਦੇ ਲੀਗਲ ਡਿਪਾਰਟਮੈਂਟ ਦੇ ਹੈੱਡ ਨੇ, ਤਰਕਸ਼ੀਲ ਸੁਸਾਇਟੀ ਦੇ ਹਰਿੰਦਰ ਲਾਲੀ ਜੀ ਸਾਡੇ ਕੋਲ ਅੱਜ ਪਹੁੰਚੇ ਹੋਏ ਨੇ ਜੀ। ਮੌਕਾ ਮਿਲਿਆ ਇਹ ਆਏ ਹੋਏ ਸੀ ਅਤੇ ਅਸੀਂ ਕਿਹਾ ਚਲੋ ਫਿਰ ਆਪਾਂ ਗੱਲਬਾਤ ਕਰੀਏ। ਗੱਲਬਾਤ ਆਪਣੀ ਨਾਸਤਿਕਤਾ ਅਤੇ ਤਰਕਸ਼ੀਲਤਾ 'ਤੇ ਚੱਲਦੀ ਸੀ।
ਹਾਂਜੀ,
ਇੱਕ ਤਰ੍ਹਾਂ ਦਾ ਜਿਹੜਾ ਧਰਮ ਆ, ਉਹਨਾਂ ਦੀ ਜੀਵਨ ਜਾਚ ਆ, ਉਹਨਾਂ ਦੇ ਸੈੱਟ ਆਫ ਰੂਲਸ ਨੇ, ਉਹਦੇ ਮੁਤਾਬਕ ਦੂਜੇ ਧਰਮ ਵਾਲੇ ਨਾਸਤਿਕ ਨੇ। ਜਿਹੜਾ ਬੰਦਾ ਵੇਦ ਪੁਰਾਣਾਂ ਨੂੰ ਨਹੀਂ ਮੰਨਦਾ, ਹਿੰਦੂ ਫਲਸਫੇ ਨੂੰ ਨਹੀਂ ਮੰਨਦਾ, ਬਹੁ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ, ਉਹਨਾਂ ਮੁਤਾਬਕ ਨਾਸਤਿਕ ਆ। ਉਹਨਾਂ ਮੁਤਾਬਕ ਬਾਬਾ ਨਾਨਕ ਨਾਸਤਿਕ ਸੀ, ਜਿਹੜੇ ਪਹਿਲੇ ਚਾਰਵਾਕ ਵਰਗੇ ਸੀ ਉਹ ਤਾਂ ਨਾਸਤਿਕ ਸੀ, ਉਹ ਤਾਂ ਐਲਾਨੀਆ ਨਾਸਤਿਕ ਸੀ। ਸਿੱਖ ਧਰਮ ਮੁਤਾਬਕ ਜਿਹੜਾ ਇੱਕ ਰੱਬ ਦੇ ਵਿੱਚ ਯਕੀਨ ਨਹੀਂ ਰੱਖਦਾ, ਉਹ ਨਾਸਤਿਕ ਆ। ਮੁਸਲਿਮ ਧਰਮ ਦੇ ਮੁਤਾਬਕ ਪਤਾ ਹੀ ਆ, ਉਹਨਾਂ ਦੇ ਆਪਦੇ ਸੈੱਟ ਆਫ ਰੂਲਸ ਨੇ, ਵੀ ਕਾਫਰ ਆ ਜਿਹੜੇ ਇੱਕ ਤਰੀਕੇ ਨਾਲ ਨਾਸਤਿਕ ਨੇ, ਜਿਹੜੇ ਅੱਲਾਹ ਦੇ ਵਿੱਚ ਯਕੀਨ ਨਹੀਂ ਰੱਖਦੇ। ਇਹ ਫਿਰ ਨਾਸਤਿਕਤਾ ਵਾਲੀ ਗੱਲ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਆ, ਨਾਸਤਿਕ ਉਹ ਆ ਜਿਹੜਾ ਪੁੱਠੇ ਕੰਮ ਕਰਦਾ, ਜਿਹੜਾ ਹਰੇਕ ਗੱਲ 'ਤੇ ਬਹਿਸ ਕਰਦਾ, ਲੋਕ ਨਾਸਤਿਕ ਉਹਨੂੰ ਸਮਝਦੇ ਨੇ। ਮੈਂ ਜਦੋਂ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਨੋਨ ਰਿਲੀਜੀਅਸ ਹਾਂ, ਮੈਂ ਨਾਸਤਿਕ ਹਾਂ, ਲੋਕ ਇਹ ਸਮਝਦੇ ਨੇ ਵੀ ਜਿਹੜੇ ਧਰਮ ਨੇ ਨਾ, ਇਹਨਾਂ ਨੇ ਕੁਛ ਸਾਨੂੰ ਸਿਖਾਇਆ ਹੈ, ਜਿਵੇਂ ਮਤਲਬ ਐਥਿਕਸ ਨੇ, ਕਰੈਕਟਰ ਆ, ਮਤਲਬ ਜਿਹੜੇ ਚੰਗੇ ਇਨਸਾਨੀਅਤ ਦੇ ਰੂਲ ਨੇ, ਧਰਮਾਂ ਨੇ ਸਿਖਾਏ ਨੇ। ਸਾਡੀ ਹਰ ਰੋਜ਼ ਇੱਥੇ ਬਹਿਸ ਹੁੰਦੀ, ਮੈਂ ਕਹਿੰਦਾ ਜੀ ਤਾਂ ਆਲਰੇਡੀ ਬੰਦੇ ਦੇ ਵਿੱਚ ਹੈਗੇ ਆ, ਇਹ ਤਾਂ ਬੰਦਾ ਛੱਡੋ ਜੀ, ਜਾਨਵਰਾਂ 'ਚ ਵੀ ਹੁੰਦੇ ਆ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਆਪਣੀ ਕਿਸਮ ਦੇ ਜਿਹੜੇ ਲੋਕ ਨੇ ਜਾਂ ਆਪਣੇ ਤੋਂ ਵੱਖਰੇ ਲੋਕ ਨੇ, ਮਤਲਬ ਜਿਹੜੀ ਇਮਾਨਦਾਰੀ, ਓਨੈਸਟੀ, ਸਮਾਜ ਲਈ ਕੰਮ ਕਰਨਾ, ਆਪਣੇ ਲਈ ਕੰਮ ਕਰਨਾ ਬਾਈ ਐਥੀਕਲ ਮੀਨਸ, ਇਹ ਹੈਗੇ ਨੇ। ਧਰਮਾਂ ਨੇ ਤਾਂ ਆਪਦੀਆਂ ਮੋਹਰਾਂ ਠੱਪੇ ਲਾਤੇ ਉਹਨਾਂ ਦੇ ਉੱਤੇ। ਤੁਹਾਡੇ ਕੀ ਵਿਚਾਰ ਨੇ?
ਦੇਖੋ, ਜਦੋਂ ਵੀ ਕੋਈ ਧਰਮ ਇਸ ਦੁਨੀਆਂ ਦੇ ਵਿੱਚ ਪੈਦਾ ਹੋਇਆ, ਉਸ ਵੇਲੇ ਦੇ ਸਮਾਜ ਨੂੰ ਉਸਦੀ ਜ਼ਰੂਰਤ ਹੁੰਦੀ ਸੀਗੀ। ਸ਼ੁਰੂਆਤੀ ਦੌਰ ਵਿੱਚ ਧਰਮ ਦਾ ਬਹੁਤ ਵਧੀਆ ਹਾਂ ਪੱਖੇ ਰੋਲ ਰਿਹਾ, ਬੇਸ਼ੱਕ ਉਹ ਹਾਕਮ ਧਿਰਾਂ ਦੇ ਹੱਕ ਵਿੱਚ ਭੁਗਤਦਾ ਰਿਹਾ, ਪਰ ਸਮਾਂ ਪਾ ਕੇ ਧਰਮ ਦੇ ਜੋ ਵਧੀਆ ਵਿਚਾਰ ਹੁੰਦੇ ਨੇ ਉਹਨਾਂ 'ਚ ਖੜੋਤ ਆ ਜਾਂਦੀ ਹੈ, ਅਪਡੇਟਿੰਗ ਨਹੀਂ ਹੁੰਦੇ, ਉਹ ਰੂੜੀਵਾਦੀ ਵਿਚਾਰਾਂ ਦਾ ਰੂਪ ਧਾਰਨ ਕਰ ਲੈਂਦੇ ਨੇ। ਇਸੇ ਕਰਕੇ ਜਿੰਨੇ ਵੀ ਧਰਮ ਨੇ, ਜੇ ਕੋਈ ਵਿਅਕਤੀ ਧਾਰਮਿਕ ਅਧਿਆਪ ਨੂੰ ਕਹਾਉਂਦਾ, ਮੈਂ ਉਹਨੂੰ ਸਲਾਹ ਦਊਂਗਾ ਕਿ ਉਹ ਦੁਨੀਆਂ ਦੇ ਮੋਟੇ ਮੋਟੇ ਜਿਹੜੇ 5-7 ਧਰਮ ਨੇ ਉਹਨਾਂ ਸਾਰਿਆਂ ਦਾ ਅਧਿਐਨ ਕਰ ਲਵੇ, ਉਹ ਖੁਦ ਵ ਖੁਦ ਨਾਸਤਿਕ ਦੇ ਨਾਲ ਨਾਲ ਸਾਡੇ ਵਰਗਾ ਤਰਕਸ਼ੀਲ ਵੀ ਬਣ ਜਾਊਗਾ, ਕਿਉਂਕਿ ਇੱਕ ਧਰਮ ਦੇ ਵਿਸ਼ਵਾਸ ਦੂਸਰੇ ਧਰਮ ਦੇ ਵਾਸਤੇ ਉਹ ਅੰਧ ਵਿਸ਼ਵਾਸ ਨੇ। ਸੋ ਜੇ
ਇੱਕ ਧਰਮ ਦੇ ਵਿਸ਼ਵਾਸ ਦੂਸਰੇ ਧਰਮ ਦੇ ਅੰਧ ਵਿਸ਼ਵਾਸ,
ਦੂਸਰੇ ਧਰਮ ਦੇ ਅੰਧ ਵਿਸ਼ਵਾਸ ਨੇ, ਤੇ ਜੇਕਰ ਅਧਿਆਤਮਵਾਦ ਦਾ ਜਿਹੜਾ ਇਹ ਫਲਸਫਾ ਜੇ ਇਹ ਸਹੀ ਹੋਵੇ ਤਾਂ ਸਾਰੇ ਹੀ ਧਰਮਾਂ ਦਾ ਇੱਕੋ ਜਿਹਾ ਹੋਵੇ, ਇੱਕ ਦੂਜੇ ਦੇ ਵਿਰੋਧ ਵਿੱਚ ਨਾ ਖੜਾ ਹੋਵੇ, ਪਰ ਜਦੋਂ ਇਹ ਖੁਦ ਹੀ ਇੱਕ ਦੂਜੇ ਦੀ ਕਾਟ ਕਰਦੇ ਨੇ ਤੇ ਕਾਟ ਵੀ ਲਿਖਤੀ ਤੌਰ ਤੇ ਕਰਦੇ ਨੇ ਜਿਹਨੂੰ ਹੋਰ ਕਿਸੇ ਸਬੂਤ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ, ਤੇ ਜਦੋਂ ਉਹਨਾਂ ਨੇ ਆਪਸ ਦੇ ਵਿੱਚ ਹੀ ਕਾਟ ਵਾਢ ਕਰ ਲਈ ਤਾਂ ਪਿੱਛੇ ਤਾਂ ਫਿਰ ਨਾਸਕਤਾ ਦੀ ਤਰਕਸ਼ੀਲਤਾ ਬਚੀ ਨਾ।
ਬਿਲਕੁਲ, ਆਮ ਕਰਕੇ ਲੋਕ ਇਹੀ ਗੱਲ ਤਰਕਸ਼ੀਲਾਂ ਤੇ ਲਾਉਂਦੇ ਨੇ, ਉਹ ਕਹਿੰਦੇ ਜੀ ਜੇ ਧਰਮ ਵੇਲਾ ਵਿਹਾ ਚੁੱਕਿਆ ਤੇ ਤਰਕਸ਼ੀਲ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਜਾਂ ਕਈ ਵਾਰੀ ਉਹ ਕਹਿੰਦੇ ਜੀ ਤੁਸੀਂ ਕਾਮਰੇਡਾਂ ਦਾ ਬਦਲਿਆ ਰੂਪ ਹੋ ਜਾਂ ਨਾਸਤਿਕ ਹੋ, ਕਹਿੰਦੇ ਤੁਸੀਂ ਵੀ ਇੱਕ ਧਰਮ ਦੀ ਤਰ੍ਹਾਂ ਬਿਹੇਵ ਕਰਦੇ ਹੋ, ਤੁਸੀਂ ਵੀ ਕੱਟੜ ਹੋ, ਤੁਸੀਂ ਜਿਹੜੇ ਦੂਜੇ ਧਾਰਮਿਕ ਲੋਕ ਆ ਉਹਨਾਂ ਨੂੰ ਨਫ਼ਰਤ ਕਰਦੇ ਹੋ, ਉਹਨਾਂ ਨੂੰ ਸਾਰਾ ਦਿਨ ਨਿੰਦੇ ਰਹਿੰਦੇ ਹੋ, ਇਹ ਉਹਨਾਂ ਲੋਕਾਂ ਦਾ ਸਵਾਲ ਹੁੰਦਾ
ਨਹੀਂ। ਤਰਕਸ਼ੀਲ ਕਿਸੇ ਧਰਮ ਦੇ ਵਿਰੋਧੀ ਨਹੀਂ ਹੁੰਦੇ, ਨਾ ਉਹ ਰੱਬ ਦੇ ਵਿਰੋਧੀ ਨੇ, ਪਰ ਜਦੋਂ ਧਰਮ ਅਤੇ ਰੱਬ ਦੇ ਨਾਂ 'ਤੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਹੁੰਦਾ ਉਦੋਂ ਫਿਰ ਤਰਕਸ਼ੀਲ ਚੁੱਪ ਨਹੀਂ ਰਹਿ ਸਕਦੇ, ਅਤੇ ਜੇ ਉਹ ਆਲੋਚਨਾ ਕਰਨਗੇ ਤਾਂ ਉਹ ਲੁਟੇਰੀ ਜਮਾਤ ਦੀ ਕਰਨਗੇ, ਚਾਹੇ ਉਹ ਧਰਮ ਦੇ ਨਾਂ 'ਤੇ ਲੁੱਟਦੇ ਨੇ, ਚਾਹੇ ਸਿਆਸਤ ਦੇ ਜਾਂ ਕਿਸੇ ਹੋਰ ਦੇ ਨਾਂ 'ਤੇ ਲੁੱਟਦੇ ਨੇ, ਅਤੇ ਜਦੋਂ ਕਿਸੇ ਲੁਟੇਰੀ ਜਮਾਤ ਦੀ ਆਲੋਚਨਾ ਹੋਊਗੀ ਉਹ ਧਰਮ ਦੀ ਆੜ ਲੈ ਲੈਂਦੇ ਨੇ ਕਿ ਤੁਸੀਂ ਸਾਡੇ ਧਰਮ ਦੀ ਨਿੰਦਿਆ ਕਰਦੇ ਹੋ, ਉਹ ਮੁਖੌਟਾ ਪਹਿਨਿਆ ਹੋਇਆ ਧਰਮ ਦਾ, ਧਰਮ ਤਾਂ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ।
ਸੋ ਜੇ ਆਪਾਂ ਕਹਿੰਦੇ ਵੀ ਧਰਮ ਉਹਨਾਂ ਦੇ ਨੇੜੇ ਤੇੜੇ ਵੀ ਹੈ ਨੀ, ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਉਹ ਕਹਿੰਦੇ ਜੀ ਅਸਲੀ ਧਰਮ ਤਾਂ ਇਨਸਾਨੀਅਤ ਦਾ ਧਰਮ ਆ, ਉਹ ਕਹਿੰਦੇ ਸਾਡਾ ਧਰਮ ਦਾ ਅਸਲੀ ਧਰਮ ਆ ਉਹ ਇਨਸਾਨੀਅਤ ਦਾ ਧਰਮ ਆ, ਤੁਸੀਂ ਵੀ ਇਨਸਾਨੀਅਤ ਦੀ ਗੱਲ ਕਰਦੇ ਹਾਂ, ਅਸੀਂ ਵੀ ਇਨਸਾਨੀਅਤ ਦੀ ਗੱਲ ਕਰਦੇ ਹਾਂ, ਆਪਣੇ 'ਚ ਕੀ ਫਰਕ ਆ ਕਹਿੰਦੇ?
ਹਾਂ ਇਹੀ ਫਰਕ ਹੈ ਨਾ, ਕਿਉਂਕਿ ਉਹ ਸਿਰਫ ਆਪਣੇ ਨਿੱਜ ਵਾਸਤੇ ਸੋਚਦੇ ਨੇ, ਉਹ ਜੇ ਕੋਈ ਗਲਤ ਕੰਮ ਕਰਦੇ ਨੇ ਉਹ ਤਾਂ ਸੋਚਦੇ ਨੇ ਸਾਨੂੰ ਮਾਫ਼ੀ ਮਿਲ ਜੂਗੀ ਅਰਦਾਸ ਕਰਕੇ ਜਾਂ ਕੋਈ ਪ੍ਰੇਅਰ ਕਰਕੇ ਜਾਂ ਗੰਗਾ ਨਹਾ ਕੇ ਜਾਂ ਕੁਛ ਹੋਰ ਹੱਜ ਕਰਕੇ ਜਾਂ ਕੁਛ ਹੋਰ ਕਰਕੇ, ਅਤੇ ਜੋ ਤਰਕਸ਼ੀਲ ਜਾਂ ਨਾਸਤਿਕ ਵਿਅਕਤੀ ਨੇ ਉਹ ਕਹਿੰਦੇ ਜੇ ਸਾਥੋਂ ਗਲਤ ਕੰਮ ਹੋ ਗਿਆ ਇਹਦੇ ਲਈ ਖੁਦ ਜ਼ਿੰਮੇਵਾਰ ਹਾਂ ਅਸੀਂ, ਸੋ ਜਦੋਂ ਸਾਡੀ ਜ਼ਿੰਮੇਵਾਰੀ ਸਾਡੇ ਸਾਹਮਣੇ ਆਉਂਦੀ ਹੈ ਅਸੀਂ ਗਲਤ ਕੰਮ ਕਰ ਤੋਂ ਰੁਕ ਜਾਂਦੇ ਹਾਂ।
ਸਾਡੇ ਨਾਲ ਇੱਕ ਕਾਲਰ ਨੇ ਜੀ, ਕਾਫ਼ੀ ਦੇਰ ਦੀ ਲਾਈਨ ਆ ਜਿਹੜੀ ਫਲੈਸ਼ ਕਰ ਰਹੀ ਹੈ, ਵੈਸੇ ਸਾਡਾ ਸਮਾਂ ਕਾਲਰ ਦਾ ਬਾਅਦ ਦੇ ਵਿੱਚ ਸੀ, ਚਲੋ ਕੋਈ ਗੱਲ ਨਹੀਂ ਆਪਾਂ ਇੱਕ ਕਾਲ ਲੈ ਲੈਂਦੇ ਹਾਂ, ਦੇਖਦੇ ਹਾਂ ਜੀ ਕੀ ਕਹਿੰਦੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ। ਹੈਲੋ, ਤੁਹਾਡੀ ਕਾਲ ਕੱਟੀ ਗਈ ਜੀ, ਛੋਟੀ ਜਿਹੀ ਲੈ ਲਈਏ ਜੀ ਬ੍ਰੇਕ, ਆਪਾਂ ਫਿਰ ਦੁਬਾਰਾ ਹਰਿੰਦਰ ਲਾਲ ਨਾਲ ਗੱਲਬਾਤ ਕਰਦੇ ਹਾਂ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ, ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ, 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰਾ ਕਿਚਨ ਦਾ ਨਾਂ ਹਮੇਸ਼ਾ ਯਾਦ ਰੱਖਿਓ ਦੋਸਤੋ, ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ ਅਤੇ ਲੱਗਦੇ ਹੱਥ ਤੁਸੀਂ ਕਿਚਨ ਵੀ ਨਵੀਂ ਬਣਾ ਲਓ ਜੀ, ਜੇ ਤਾਂ ਰਹਿਣਾ ਫਿਰ ਵੀ ਸੋਹਣੀ ਕਿਚਨ ਆ ਜਿਹੜੀ
ਜਿਹੜੀ ਹੁੰਦੀ ਸੋਹਣੀ ਆ ਜੀ, ਉਹ ਤਾਂ ਲੱਗਣੀ ਸੋਹਣੀ ਆ, ਘਰ ਦੀ ਸੁੰਦਰਤਾ ਨੂੰ ਵੈਸੇ ਹੀ ਚਾਰ ਚੰਦ ਲੱਗ ਜਾਂਦੇ, ਪਰ ਜੇ ਬਾਈ ਚਾਂਸ ਘਰ ਵੇਚਣਾ ਪੈ ਜੇ ਅਤੇ ਕਿਚਨ 'ਤੇ ਲੱਗੇ ਹੋਏ ਪੈਸੇ ਵਿਅਰਥ ਨਹੀਂ ਜਾਂਦੇ, ਆਪਣਾ ਮੁੱਲ ਵੀ ਕੱਢਦੇ ਅਤੇ ਘਰ ਵੀ ਮਹਿੰਗੀ ਪ੍ਰਾਈਸ 'ਤੇ ਵਿਕਦਾ, ਅਤੇ ਜੇ ਘਰ ਨਵਾਂ ਲਿਆ ਬਿਲਡਰ ਤੋਂ ਅਤੇ ਫਿਰ ਤੁਸੀਂ ਜਦੋਂ ਉਹਨਾਂ ਦੇ ਡਿਕੋਰ ਸੈਂਟਰ 'ਚ ਜਾਂਦੇ ਹੋ ਅਤੇ ਅਪਗ੍ਰੇਡਸ ਪੁੱਛਦੇ ਹੋ ਅਤੇ ਤੁਸੀਂ ਹੈਰਾਨ ਹੋਵੋਗੇ ਕਿ ਚਾਰ ਚਾਰ ਪੰਜ ਪੰਜ ਗੁਣਾ ਪ੍ਰਾਈਸ ਮੰਗਦੇ ਨੇ ਛੋਟੀਆਂ ਜਿਹੀਆਂ ਅਪਗ੍ਰੇਡ, ਥੋੜ੍ਹੀਆਂ ਜਿਹੀਆਂ ਅਪਗ੍ਰੇਡਸ ਦੀ। ਅਤੇ ਵੈਸੇ ਵੀ ਜੇ ਇਹੋ ਜਿਹੀ ਚੋਇਸ ਦੀ ਤੁਸੀਂ ਕਿਚਨ ਚਾਹੁੰਦੇ ਹੋ, ਉਹ ਚੋਇਸਿਸ ਉਹਨਾਂ ਕੋਲ ਅਵੇਲੇਬਲ ਵੀ ਨਹੀਂ ਹੁੰਦੀਆਂ ਬਹੁਤ ਵਾਰੀ, ਉਹਨਾਂ ਤੋਂ ਬੇਸਿਕ ਕਿਚਨ ਲੈ ਲਓ ਜੀ ਬਿਲਡਰ ਤੋਂ, ਅਤੇ ਬੇਸਿਕ ਕਿਚਨ ਦੇ ਤੁਹਾਨੂੰ ਪਤਾ ਪੈਸੇ ਕੋਈ ਨਹੀਂ ਦੇਣੇ ਪੈਣੇ ਜਦੋਂ ਕਲੋਜ਼ਿੰਗ ਹੋ ਜੇ, ਉਦੋਂ ਫਿਰ ਥੋੜ੍ਹੇ ਦਿਨਾਂ 'ਚ ਹੀ ਔਰਾ ਕਿਚਨ ਵਾਲੇ ਸੋਹਣੀ ਜਿਹੀ ਕਿਚਨ ਆ ਜਿਹੜੀ ਤੁਹਾਡੀ ਉਹ ਬਣਾ ਦੇਣਗੇ। ਡਿਕਸੀ ਡੈਰੀ ਏਰੀ 1770 ਆਲ ਸਟੈਪ ਡਰਾਈਵ 'ਤੇ ਨੇ ਜੀ, ਔਰਾ ਕਿਚਨ ਵਾਲੇ, ਉਹਨਾਂ ਦੀ ਵੈਬਸਾਈਟ ਦੇਖੋ, ਕੀਤਾ ਹੋਇਆ ਕੰਮ ਦੇਖੋ, ਸ਼ੋਰੂਮ 'ਚ ਜਾਓ ਜੀ, ਤੁਹਾਡੀ ਤਸੱਲੀ ਹੋ ਜੂ, ਇਦੋਂ ਸੋਹਣੀ ਕਿਚਨ ਆ ਜਿਹੜੀ ਬਣਾ ਨਹੀਂ ਸਕਦਾ ਕੋਈ। ਇਹ ਮੈਂ ਕਿਉਂ ਕਹਿੰਦਾ, ਕਿਉਂਕਿ ਅਮੈਰੀਕਾ 'ਚ ਥਾਂ ਥਾਂ ਦੇ ਉੱਤੇ ਇਹਨਾਂ ਦਾ ਬਿਜ਼ਨਸ ਆ ਜੀ, ਸਾਡੇ ਕੈਨੇਡਾ 'ਚ ਵੀ ਹੈਗਾ, ਪਰ ਇੱਥੇ ਸਾਡੇ ਨੇੜੇ ਡਿਕਸੀ ਡੈਰੀ ਏਰੀਏ 'ਤੇ ਆ ਜੀ, ਔਰਾ ਕਿਚਨ ਵਾਲੇ 905-673-2872। ਵਧੀਆ ਪ੍ਰੋਪਰਟੀ ਦੀ ਭਾਲ ਦੇ ਵਿੱਚ ਉਦੋਂ ਰਾਜਕਲਸੀ ਨੂੰ ਸੰਪਰਕ ਕਰਨਾ ਜੀ, 416-566-2075 416-566-2075 ਨੰਬਰ ਆ ਜੀ। 12-13 ਸਾਲਾਂ ਤੋਂ ਰਾਜਕਲਸੀ ਜੀ ਇਹ ਸਰਵਿਸਿਜ਼ ਦਿੰਦੇ ਨੇ ਰੀਅਲ ਸਟੇਟ ਦੀਆਂ, ਤੁਸੀਂ ਘਰ ਲੈਣਾ, ਸੈਮੀ ਡਿਟੈਚ, ਡਿਟੈਚ ਘਰ ਲੈਣਾ, ਨਵਾਂ ਘਰ ਬੁੱਕ ਕਰਨਾ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ, ਤੁਸੀਂ ਰਾਜਕਲਸੀ ਨਾਲ ਸੰਪਰਕ ਆ ਜਿਹੜਾ ਉਹ ਕਰ ਲੈਣਾ। ਸਾਡੇ ਨਾਲ ਹਰਿੰਦਰ ਲਾਲੀ ਨੇ ਜੀ, ਤਰਕਸ਼ੀ ਲਾਗੂ ਨੇ, ਪਹੁੰਚੇ ਹੋਏ ਨੇ ਸਾਡੇ ਸਟੂਡੀਓ। ਹਰਿੰਦਰ ਜੀ, 3 ਸਾਲਾਂ ਦੀ ਗੱਲ ਆ, ਇੱਥੇ ਸਾਧੂ ਬਿੰਨਿੰਗ ਆਏ ਜੀ, ਉਹਨਾਂ ਨੇ ਬੁੱਕ ਲਿਖੀ ਸੀ ਨਾਸਤਿਕ ਬਾਣੀ
ਜੀ,
ਅਤੇ ਇੱਥੇ ਸਾਡੇ ਟਾਕ ਸ਼ੋਅ ਕੀਤਾ ਜੀ।
ਓਕੇ,
ਉਹ ਕਿਤਾਬ ਦੇ ਵਿੱਚ ਉਹਨਾਂ ਨੇ ਕਿਸੇ ਵਿਦਵਾਨ ਦੀ ਇੱਕ ਲਾਈਨ ਲਿਖੀ ਹੋਈ ਆ, ਕਹਿੰਦੇ ਉਹ ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜਿਹੜੇ ਇੱਕੋ ਹੀ ਕਿਤਾਬ ਨੂੰ ਵਾਰ ਵਾਰ ਪੜ੍ਹਦੇ ਆ। ਖੈਰ, ਲੋਕ ਆਪੋ ਆਪਣੇ ਮਤਲਬ ਕੱਢ ਲੈਂਦੇ ਨੇ। ਇੱਕ ਸੱਜਣ ਕਹਿੰਦਾ ਜੀ, ਤੁਸੀਂ ਵੀ ਫਿਰ ਇੱਕੋ ਕਿਸਮ ਦੀਆਂ ਕਿਤਾਬਾਂ ਤਰਕਸ਼ੀਲਤਾ ਦੀਆਂ ਪੜ੍ਹਦੇ ਹੋ ਵਾਰ ਵਾਰ, ਕਹਿੰਦਾ ਫਿਰ ਤੁਹਾਡੇ ਤੋਂ ਵੀ ਖਬਰਦਾਰ ਰਹਿਣਾ ਚਾਹੀਦਾ ਸਾਨੂੰ।
ਨਹੀਂ, ਤਰਕਸ਼ੀਲਤਾ ਦੀਆਂ ਇਹੀ ਫਰਕ ਹੈ ਨਾ ਫਲਸਫੇ ਦੇ ਵਿੱਚ, ਜਦੋਂ ਕਿਸੇ ਵਿਚਾਰਧਾਰਾ 'ਚ ਖੜੋਤ ਆ ਜਾਂਦੀ ਆ, ਉਦੋਂ ਉਹ ਸਾਡੇ ਸਮਾਜ ਵਾਸਤੇ ਨੁਕਸਾਨਦਾਇਕ ਹੋ ਸਕਦੇ। ਜਿਹੜੀ ਗੱਲ ਆ, ਜਦੋਂ ਅੱਜ ਤੋਂ 500 ਸਾਲ ਪਹਿਲਾਂ, 1000 ਸਾਲ ਪਹਿਲਾਂ, 2000 ਸਾਲ ਪਹਿਲਾਂ, ਉਸ ਵੇਲੇ ਦੇ ਸਮਾਜ ਦੇ ਬਲੇ ਬੜੇ ਭਲੇ ਵਾਸਤੇ ਸੀ, ਪਰ ਅੱਜ ਹੁਣ ਹਾਲਾਤ ਬਦਲ ਗਏ ਨੇ। ਉਹ ਉੱਥੇ ਹੀ ਖੜ੍ਹੇ ਨੇ, ਉਹਨਾਂ ਦੀਆਂ ਕਿਤਾਬਾਂ ਜਾਂ ਧਾਰਮਿਕ ਗ੍ਰੰਥ ਜੋ ਵੀ ਉਹ ਨਾਂ ਦੇਣਾ ਚਾਹੁੰਦੇ ਨੇ, ਸਾਨੂੰ ਕਿਤਰਾ ਨਹੀਂ। ਪਰ ਜਿਹੜੇ ਤਰਕਸ਼ੀਲਤਾ ਦੀਆਂ ਕਿਤਾਬਾਂ ਨੇ, ਇਹ ਤੁਸੀਂ ਵੇਖੋਗੇ ਇਹ ਅਪਡੇਟ ਹੁੰਦੀਆਂ ਰਹਿੰਦੀਆਂ ਨੇ। ਵਿਗਿਆਨ ਉਸ ਗੱਲ ਨੂੰ ਮੰਨਣ ਦੇ ਵਿੱਚ ਕਦੇ ਝਿਜਕ ਨਹੀਂ ਮੰਨਦਾ ਕਿ ਜੇਕਰ ਉਹ ਵਿਗਿਆਨ ਸੋਚੇ ਕੱਲ੍ਹ ਅਸੀਂ ਗਲਤ ਸੀਗੇ, ਅਸੀਂ ਨਵੀਂ ਖੋਜ ਕਰ ਲਈ, ਅਸਲ ਦੇ ਵਿੱਚ ਅੱਜ ਠੀਕ ਹਾਂ ਅਸੀਂ।
ਸੁਣਨ
ਵਾਲੇ ਨੂੰ ਗੱਲ ਸਮਝਾਉਣੀ ਚਾਹੀਦੀ ਹੈ, ਸਹਿਜੇ ਵੀ ਚੱਕਰ ਚ ਕਿਉਂ ਪੈਂਦੇ ਹਾਂ ਅਸੀਂ। ਸੋ ਇਸ ਕਰਕੇ ਜੋ ਤਰਕਸ਼ੀਲਤਾ ਦਾ ਸਾਹਿਤ ਹੈ, ਇਹ ਨਵਾਂ ਨਵਾਂ ਲਗਾਤਾਰ ਸਿਰਜਿਆ ਜਾ ਰਿਹਾ ਹੈ। ਇਹ ਨਹੀਂ ਹੈਗਾ ਵੀ ਇੰਨੇ ਸਾਲ ਪਹਿਲਾਂ ਸਿਰ 'ਚ ਤਾਂ ਕੋਈ ਸਾਡਾ ਗ੍ਰੰਥ, ਅਸੀਂ ਉਹਦੇ ਹੀ ਲਕੀਰ ਦੇ ਫਕੀਰ ਬਣੇ ਹੋਏ ਹਾਂ। ਅਨੇਕਾਂ ਨਵੀਆਂ ਨਵੀਆਂ ਕਿਤਾਬਾਂ, ਨਵੇਂ ਨਵੀਆਂ ਖੋਜਾਂ ਆ ਰਹੀਆਂ ਨੇ, ਅਸੀਂ ਉਹਨਾਂ ਨੂੰ ਉਹਨਾਂ ਦਾ ਗਿਆਨ ਗ੍ਰਹਿਣ ਕਰਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ।
ਕੀ ਤੁਸੀਂ ਸਮਝਦੇ ਹੋ ਵੀ ਲੋਕਾਂ ਦਾ, ਦੇਖੋ ਕਿਸੇ ਵੀ ਵਿਦਵਾਨ ਬੰਦੇ ਦੀ, ਕਿਸੇ ਕਵੀ ਦੀ, ਸਾਹਿਤਕਾਰ ਦੀ, ਵਿਗਿਆਨੀ ਦੀ ਗੱਲ ਸਮਝਣ ਲਈ ਲੋਕਾਂ ਨੂੰ ਆਪਣਾ ਆਪ ਉੱਚਾ ਚੁੱਕਣਾ ਪੈਂਦਾ, ਲੈਵਲ ਚਾਹੀਦਾ, ਸਰਟਨ ਲੈਵਲ ਚਾਹੀਦਾ। ਅਧਿਆਪਕ ਵੀ ਸਾਇੰਸ ਪੜ੍ਹਾ ਰਿਹਾ ਜਾਂ ਮੈਥਮੈਟਿਕਸ ਪੜ੍ਹਾ ਰਿਹਾ, ਜੇ ਉਹ 12ਵੀਂ ਕਲਾਸ ਦੀ ਮੈਥਮੈਟਿਕਸ ਜਿਹਦੇ 'ਚ ਕੈਲਕੂਲਸ ਆ, ਡਿਫਰੈਂਸ਼ੀਏਸ਼ਨ ਇੰਟੈਗਰੇਸ਼ਨ ਆ, ਉਹ 3ਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਓ, ਉਹਨਾਂ ਨੂੰ ਸਮਝ ਨਹੀਂ ਲੱਗਣੀ। ਜੇ ਸਾਇੰਸ ਵਾਲਾ ਜਿਹੜਾ ਹੈਗਾ, ਕੇਪਲਰਸ ਲਾਜ਼ ਆਫ ਮੋਸ਼ਨ ਆ, ਜਿਹੜੇ ਉਹ 2ਰੀ ਕਲਾਸ ਦੇ ਬੱਚਿਆਂ ਸਾਹਮਣੇ ਮਾਸਟਰ ਪੜ੍ਹਾਇਆ, ਉਹਨਾਂ ਨੂੰ ਸਮਝ ਨਹੀਂ ਲੱਗਣੀ। ਤੁਹਾਡੀਆਂ ਇੰਨੀਆਂ ਡੂੰਘੀਆਂ ਗੱਲਾਂ ਤੁਸੀਂ ਸਮਝਦੇ ਹੋ ਲੋਕਾਂ ਨੂੰ ਸਮਝ ਲੱਗਦੀਆਂ?
ਵਾਹ, ਇਹ ਤਾਂ ਕਮਾਲ ਦੀ ਗੱਲ ਹੈ। ਕਿਸੇ ਵੇਲੇ ਸਾਡੇ ਪੰਜਾਬ ਦੇ ਲੀਡਰ ਬਲਵੰਤ ਸਿੰਘ ਰਾਮੋਵਾਲੀ ਨੇ ਕਿਹਾ ਸੀ ਕਿ ਤਰਕਸ਼ੀਲਾਂ ਦਾ ਕੰਮ ਹੈ ਪੜ੍ਹੇ ਲਿਖੇ ਨੂੰ ਪੜ੍ਹਾਉਣਾ।
ਹਾਂਜੀ,
ਜਿਹੜੇ ਹੋਰ ਵੱਖਰੇ ਵੱਖਰੇ ਵਿਸ਼ਿਆਂ ਦੇ ਵਿੱਚ, ਜਿਨ੍ਹਾਂ ਦਾ ਤੁਸੀਂ ਔਖੇ ਔਖੇ ਵਿਸ਼ਿਆਂ ਦਾ ਨਾਂ ਲਿਆ, ਬਹੁਤ ਉੱਪਰ ਤੱਕ ਪੜ੍ਹੇ ਹੋ ਸਕਦੇ ਨੇ, ਪਰ ਸਮਾਜ ਵਿਗਿਆਨ ਦੇ ਵਿੱਚ ਅਨਪੜ੍ਹ ਹੋਣ ਕਰਕੇ ਉਹ ਜੋਤਿਸ਼ਾਂ ਤਾਂਤਰਿਕਾਂ ਦੇ ਚੱਕਰਾਂ 'ਚ ਪਏ ਰਹਿੰਦੇ ਨੇ। ਅਸੀਂ ਚਾਹੇ ਮਨੋਵਿਗਿਆਨ ਦਾ ਵਿਸ਼ਾ ਹੋਵੇ, ਚਾਹੇ ਜੋਤਿਸ਼ ਦਾ ਹੋਵੇ, ਚਾਹੇ ਘਰੇਲੂ ਸਮੱਸਿਆਵਾਂ ਸੰਬੰਧੀ ਹੋਰ ਵਿਸ਼ੇ ਹੋਣ, ਇਹਨਾਂ ਨੂੰ ਬਿਲਕੁਲ ਸੌਖੇ ਅਤੇ ਸਰਲ ਸਾਹਿਤ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਹਾਂ। ਸਾਡੀਆਂ 60-70 ਕਿਤਾਬਾਂ ਤਰਕਸ਼ੀਲ ਸ਼ੈਟੀ ਵੱਲੋਂ ਛਾਪੀਆਂ ਹੋਈਆਂ ਨੇ, ਮੈਗਜ਼ੀਨ ਅਸੀਂ ਲਗਾਤਾਰ ਛਾਪਦੇ ਹਾਂ, ਜਿਹਦਾ ਨਾਂ ਹੈ ਤਰਕਸ਼ੀਲ। ਉਸ ਨੂੰ ਕੋਈ ਵੀ 8ਵੀਂ ਕਲਾਸ ਵਿਅਕਤੀ ਪਾਸ ਜਿਹੜੇ ਨੇ 8ਵੀਂ ਕਲਾਸ ਕਰ ਲਈ ਪੜ੍ਹ ਸਕਦਾ, ਉਹਨੂੰ ਸਮਝ ਸਕਦਾ। ਅਤੇ ਮੈਨੂੰ ਵੀ ਨਾ ਇਹ ਇਹਨਾਂ ਕਿਤਾਬਾਂ ਤੋਂ ਇੰਨਾ ਗਿਆਨ ਮਿਲਿਆ ਕਿ ਅੱਜ ਮੇਰੇ ਨਾਲ ਕੋਈ ਜੋਤਿਸ਼ੀ ਬੈਠ ਕੇ ਡਿਸਕਸ ਕਰੇ ਤਾਂ ਉਹਨੂੰ ਮੈਂ ਨਿਰੁੱਤਰ ਕਰ ਦੂੰਗਾ, ਉਹਨੂੰ ਗਲਤ ਸਾਬਤ ਕਰ ਦੂੰਗਾ, ਤਾਂ ਜੋਤਿਸ਼ ਵਿਗਿਆਨ ਨਹੀਂ, ਤੀਰ ਤੁੱਕਾ, ਠੱਗੀ ਦਾ ਸਾਧਨ ਹੈ। ਜਾਂ ਕੋਈ ਹੋਰ ਤਾਂਤਰਿਕ ਬਾਬਾ ਆਵੇ, ਜਾਂ ਕੋਈ ਹੋਰ ਆਪਣੇ ਆਪ ਨੂੰ ਚਮਤਕਾਰੀ ਸ਼ਕਤੀਆਂ ਦਾ ਮਾਹਰ ਕਹਿੰਦਾ ਹੋਵੇ ਵਿਅਕਤੀ, ਮੈਂ ਤਰਕਸ਼ੀਲ ਸਾਹਿਤ ਪੜ੍ਹ ਕੇ ਅਤੇ ਉਹਨੂੰ ਸਮਝ ਕੇ ਹੀ ਸਮਝਦਾ ਕਿ ਮੈਂ ਇੱਕ ਪ੍ਰਪੱਕ ਤਰਕਸ਼ੀਲ ਹਾਂ, ਕਿਸੇ ਨੂੰ ਫੇਸ ਕਰ ਸਕਦਾ ਮੈਂ।
ਵਾਹ ਜੀ ਵਾਹ, ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ। ਇਹਦਾ ਮਤਲਬ ਤੁਹਾਡੀ ਗੱਲ ਮੁਤਾਬਕ ਵਿਗਿਆਨਿਕ ਸੋਚਣੀ ਰੱਖਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਫਿਲਾਸਫਰ ਬਣੋ ਜਾਂ ਤੁਸੀਂ ਸਾਇੰਸ ਦੀ ਡਿਗਰੀ ਚਾਹੀਦੀ ਹੈ। ਇੱਕ ਆਮ ਬੰਦਾ ਵੀ ਵਿਗਿਆਨਿਕ ਸੋਚਣੀ ਆ ਜਿਹੜਾ ਉਹ ਰੱਖ ਸਕਦਾ, ਉਹ ਆਪਣੀ ਜ਼ਿੰਦਗੀ 'ਚ ਉਹਨੂੰ ਢਾਲ ਸਕਦਾ ਜੀ। ਅਤੇ ਜਦੋਂ ਕਿ ਦੂਜੇ ਲੋਕ ਧਰਮਾਂ ਨੂੰ ਮੰਨਣ ਵਾਲੇ ਕਹਿੰਦੇ ਨੇ ਵੀ ਸਾਡਾ ਗ੍ਰੰਥ ਇੰਨ ਬਹਿਨ ਆਏ ਪੜ, ਜਿਵੇਂ ਤੁਸੀਂ ਪਹਿਲਾਂ ਹੀ ਵੇਰਵਾ ਦਿੱਤਾ, ਆਹ ਪ੍ਰੋਸੈਸ ਆ, ਸਵੇਰੇ ਉੱਠ ਕੇ ਇੰਨੇ ਵਾਰੀ ਪਾਠ ਕਰ, ਸ਼ਾਮ ਨੂੰ ਇੰਨੇ ਵਾਰੀ ਕਰ, ਗਲਤੀ ਹੋ ਗਈ ਭੁੱਲ ਬਖਸ਼ਾ ਲਾ, ਮਤਲਬ ਉਹ ਓਨਾ ਔਖਾ ਪ੍ਰੋਸੈਸ ਨਹੀਂ ਤਕਸ਼ੀਲ ਬਣਨਾ।
ਮੈਂ ਹੁਣ ਜਿਵੇਂ ਇੱਕ ਬੰਦਾ ਝੂਲੇ 'ਚ ਬੈਠ ਗਿਆ, ਜਿੰਨਾ ਚਿਰ ਮਰਜ਼ੀ ਝੂਲ ਜਾਵੇ ਉਹ ਤਾਂ ਉੱਥੇ ਹੀ ਨਾ,
ਹਾਂਜੀ,
ਸਫ਼ਰ ਨਹੀਂ ਕਰੂਗਾ।
ਹਾਂਜੀ,
ਅਤੇ ਇਸੇ ਤਰ੍ਹਾਂ ਸਾਡਾ ਧਾਰਮਿਕ ਫਲਸਫਾ,
ਸਾਡੇ ਦੋਸਤ ਇਕਬਾਲ ਡਾਮੂ ਵਾਲੇ ਜੀ ਜਿਹੜੇ ਦੁਨੀਆਂ 'ਚ ਨਹੀਂ ਰਹੇ ਜੀ, ਉਹ ਅੰਤਲੇ ਸਮੇਂ 'ਚ ਇੱਕ ਨਾਵਲ ਲਿਖ ਰਹੇ ਸੀ, ਸ਼ਾਇਦ ਉਹਦਾ ਨਾਂ ਵੀ ਸ਼ਾਇਦ ਉਹ ਟ੍ਰੈਡਮਿਲ ਸੀ। ਮੈਂ ਮਾਫ਼ੀ ਚਾਹੁੰਦਾ ਜੀ ਜੇ ਕਿਤੇ ਨਾ ਕੌਨਫੀਡੈਂਸ਼ੀਅਲਿਟੀ ਕੋਈ ਲੂਜ਼ ਹੋਈ ਹੋਵੇ ਪਰਿਵਾਰ ਦੀ, ਪਰ ਮੇਰੇ ਪਰਿਵਾਰਕ ਦੋਸਤ ਨੇ ਜੀ, ਅਤੇ ਉਹਨਾਂ ਦਾ ਮਤਲਬ ਵੀ ਇਹੀ ਸੀ ਕਹਿਣ ਦਾ, ਕਿਸੇ ਨਾ ਕਿਸੇ ਤਰੀਕੇ ਨਾਲ ਬੰਦਾ ਟ੍ਰੈਡਮਿਲ 'ਤੇ ਭੱਜਦਾ ਦੌੜਦਾ, ਉਹਨੂੰ ਲੱਗਦਾ ਵੀ ਮੈਂ ਬਹੁਤ ਕੁਛ ਕਰਨੇ ਆ। ਇਹਦਾ ਮਤਲਬ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਵਾਲੇ ਉੱਥੇ ਹੀ ਖੜੇ ਰਹਿੰਦੇ ਨੇ। ਹਾਂ, ਜਿਹੜੇ ਜੇ ਕੋਈ ਚੰਗੀਆਂ ਗੱਲਾਂ ਵਧੀਆ ਲਿਖੀਆਂ ਉਹਨੂੰ ਜੇ ਜੀਵਨ 'ਚ ਲਾਗੂ ਕਰਦੇ ਨੇ ਚੰਗੀਆਂ ਗੱਲਾਂ ਨੂੰ, ਇਨਸਾਨੀਅਤ ਵਾਲੀਆਂ ਨੂੰ, ਉਹ ਤਾਂ ਰਿਜ਼ਲਟ ਕੱਢਦੀਆਂ ਨੇ, ਪਰ ਰਟਣ ਮੰਤਰ ਕਰਨ ਦੇ ਨਾਲ ਕਹਿਣ ਦਾ ਮਤਲਬ ਵੀ ਕੁਝ ਨਹੀਂ ਬਣਦਾ ਗਾ।
ਬਿਲਕੁਲ ਸਹੀ ਗੱਲ ਹੈ।
ਆਪਾਂ ਆਉਂਦੇ ਹਾਂ ਜੀ ਪੜ੍ਹੇ ਲਿਖੇ ਵਹਿਮੀ ਲੋਕਾਂ ਮੰਨੀ ਅਖੌਤੀ, ਜਿਹੜੇ ਪੜ੍ਹੇ ਲਿਖੇ ਕਹਿੰਦੇ ਨੇ, ਮਾਸਟਰਸ ਡਿਗਰੀ ਚੱਕੀਆਂ ਨੇ, ਇੱਥੇ ਰੇਡੀਓ ਟੀ ਵੀ 'ਤੇ ਐਡ ਚੱਲਦੀਆਂ ਨੇ ਜੀ, ਗੋਲਡ ਮੈਡਲਿਸਟ ਨੇ ਜੀ ਜੋਤਿਸ਼ ਵਿਗਿਆਨ ਦੇ, ਇਹਨਾਂ ਨੇ ਐਸਟ੍ਰੋਲੋਜੀ ਦੇ ਵਿੱਚ ਮਾਸਟਰ ਡਿਗਰੀ ਕੀਤੀ ਆ, ਵੱਡੇ ਵੱਡੇ ਚੈਨਲ ਤੋਂ ਉਹਨਾਂ ਦੀਆਂ ਚੱਲਦੀਆਂ ਨੇ, ਐਡ ਚੱਲਦੀਆਂ ਨੇ ਜੀ। ਉਹ ਕਹਿੰਦੇ ਜੀ ਇਹ ਵਿਗਿਆਨ ਆ ਅਤੇ ਪੜ੍ਹੇ ਲਿਖੇ ਲੋਕ ਮੰਨਦੇ ਨੇ ਜੀ। ਉਹਨਾਂ ਦੇ ਟੀ ਵੀ ਚੈਨਲ ਦੇ ਉੱਤੇ ਕਾਲ 'ਤੇ ਕਾਲ ਆਉਂਦੀ ਹੁੰਦੀ ਹੈ ਅਤੇ ਲੋਕ ਪੈਸੇ ਦਿੰਦੇ ਨੇ, ਜਦੋਂ ਉਹਨਾਂ ਦੇ ਚੁੰਗਲ ਦੇ ਵਿੱਚ ਲੋਕ ਫਸ ਜਾਂਦੇ ਨੇ ਘਰ ਦੀਆਂ ਕ੍ਰੈਡਿਟ ਲਾਈਨਸ 'ਤੇ ਚੱਕ ਕੇ, ਸਰੋਤਿਆਂ ਨੂੰ ਵਿਸ਼ਵਾਸ ਨਹੀਂ ਹੋਣਾ ਪਰ ਮੇਰੇ ਕੋਲ ਰਿਟਰਨ ਲਿਖੇ ਪੈ ਕੇ ਦੋ ਲੱਖ ਡਾਲਰ ਤੱਕ ਘਰ ਦੀ ਕ੍ਰੈਡਿਟ ਲਾਈਨ 'ਚੋਂ ਚੱਕ ਕੇ ਉਹਨਾਂ ਨੂੰ ਉਹ ਦਿੰਦੇ ਨੇ ਜੀ। ਮੈਂ ਇਹ ਮੇਰੇ ਕੋਲ ਪਰੂਫ ਆ, ਮੇਰੇ ਕੋਲ ਬੰਦਿਆਂ ਦੇ ਨਾਂ ਹੈ, ਸਾਡੇ ਕੋਲ ਅਪਰੋਚ ਕਰਦੇ ਨੇ ਲੋਕ, ਸਾਨੂੰ ਪਤਾ ਜੀ। ਉਹ ਫਿਰ ਉਹ ਵਿਗਿਆਨ ਪੜ੍ਹੇ ਹੁੰਦੇ ਨੇ, ਫਿਰ ਉਹ ਤੁਹਾਡੇ ਵਾਲੀ ਗੱਲ ਵੀ ਉਹ ਕਿਉਂ ਨਹੀਂ ਉਹਨਾਂ ਦੇ ਖਾਨੇ 'ਚ ਵੜਦੀ ਗੱਲ?
ਹੁਣ ਜੇ ਕੋਈ ਵਿਅਕਤੀ ਕੈਮਿਸਟਰੀ 'ਚ ਪੜ੍ਹਿਆ ਹੋਇਆ, ਮੈਥ ਵਿੱਚ ਪੜ੍ਹਿਆ ਹੋਇਆ, ਪਰ ਹਿਸਟਰੀ 'ਚ ਉਹਨੇ ਕਦੇ ਵੀ ਨਹੀਂ ਪੜ੍ਹਿਆ ਹੈਗਾ, ਹਿਸਟਰੀ 'ਚ ਤਾਂ ਅਨਪੜ੍ਹਾ ਹੈ ਨਾ, ਜਿਹੜੇ ਜਿਹੜੇ ਮਰਜ਼ੀ ਡਿਗਰੀਆਂ ਕਰ ਲਏ ਉਹਨਾਂ ਨੇ, PhD ਕਰ ਲਏ। ਮੈਂ ਗੱਲ ਜਿਵੇਂ ਪਹਿਲਾਂ ਕਰੀ, ਜਿਹੜਾ ਸਮਾਜ ਵਿਗਿਆਨ ਹੈ, ਇਹ ਗੱਲਾਂ ਸਮਾਜ ਵਿਗਿਆਨ ਦੇ ਦਾਇਰੇ 'ਚ ਆਉਂਦੀਆਂ ਜਿਹੜੇ ਸਾਡੇ ਰੋਜ਼ਾਨਾ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ, ਇੱਧਰ ਤਾਂ ਉਹ ਅਨਪੜ੍ਹ ਦੇ ਬਰਾਬਰ ਨੇ। ਸੋ ਮੈਂ ਆਵਾਜ਼ ਰੇਡੀਓ ਦੇ ਰਾਹੀਂ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਉਹ ਕਿਸੇ ਵੀ ਜੋਤਸ਼ੀ ਤਾਂਤਰਿਕ ਦੇ ਚੱਕਰ 'ਚ ਪੈ ਕੇ ਆਪਣੇ ਮਾਨਸਿਕ, ਸਰੀਰਕ ਅਤੇ ਆਰਥਿਕ ਲੁੱਟ ਨਾ ਕਰਵਾਓ। ਅਸੀਂ ਦੁਨੀਆਂ ਦੇ ਸਾਰੇ ਜੋਤਸ਼ੀਆਂ ਨੂੰ ਪਿਛਲੇ 35 ਸਾਲਾਂ ਤੋਂ ਚੈਲੰਜ ਕੀਤਾ ਹੋਇਆ ਕਿ ਉਹ ਸਾਡੇ ਵੱਲੋਂ ਦੱਸੇ ਹੋਏ 10 ਵਿਅਕਤੀਆਂ ਦੀਆਂ ਜਨਮ ਕੁੰਡਲੀਆਂ ਦੇ ਆਧਾਰ 'ਤੇ ਜਾਂ ਹੱਥਾਂ ਦੇ ਰੇਖਾਵਾਂ ਦੇ ਆਧਾਰ ਦੇ ਉੱਤੇ ਦੱਸਾਂ 'ਚ ਇਹ ਦੱਸ ਦੇਣ ਕਿ ਕਿੰਨੀਆਂ ਔਰਤਾਂ ਨੇ, ਕਿੰਨੇ ਮਰਦ ਨੇ, ਕਿੰਨੇ ਜਿਉਂਦੇ, ਕਿੰਨੇ ਮਰਗੇ, ਬਸ।
ਬਿਲਕੁਲ,
ਬਾਕੀ ਭਵਿੱਖ ਬਾਰੇ ਅਸੀਂ ਕੁਛ ਨਹੀਂ ਪੁੱਛਦੇ, ਇਹਦੇ ਵਿੱਚ ਵੀ 5% ਗਲਤੀ ਮਾਫ਼, ਅਤੇ 5 ਲੱਖ ਰੁਪਇਆ ਇਨਾਮ ਦਾ ਤਰਕਸ਼ੀਲ ਸਿਟੀ ਇਕੱਲੀ ਪੰਜਾਬ ਦਿੰਦੀ ਹੈ,
$1,00,000 ਇੱਥੇ ਦਿੰਦੇ ਆ,
$1,00,000 ਇੱਥੇ ਦਿੰਦੇ ਨੇ, ਹੋਰ ਕਾਫੀ ਸਾਰੀਆਂ ਸੰਸਥਾਵਾਂ
ਮਿਲੀਆਂ ਜਿਹੜੇ ਜੇਮਸ ਰੈਂਡੀ ਦੇ ਆਰਗੇਨਾਈਜੇਸ਼ਨ ਸਾਡੇ ਗੁਆਂਢ 'ਚ ਬੈਠੇ ਨੇ, ਉਹ ਦਿੰਦੇ ਨੇ,
ਹਾਂ, 4-5 ਕਰੋੜ ਰੁਪਇਆ ਆਰਾਮ ਨਾਲ ਉਹ ਜਿੱਤ ਸਕਦੇ ਨੇ। ਅਤੇ ਅਸੀਂ ਕਈ ਵਾਰੀ ਸੈਮੀਨਾਰਾਂ 'ਤੇ ਜੋਤਸ਼ੀਆਂ ਦੇ ਮਾਹਰ, ਜਿਹੜੇ ਆਪਦੇ ਆਪ ਨੂੰ ਮਾਹਰ ਕਹਾਉਣ ਜੋਤਸ਼ੀਆਂ ਦੇ, ਉਹਨਾਂ ਨੂੰ ਕਾਲ ਕੀਤਾ ਕਿ ਪਬਲਿਕਲੀ ਆ ਕੇ ਸਾਡੇ ਨਾਲ ਡਿਸਕਸ ਕਰੋ।
ਬਿਲਕੁਲ ਲਾਲੀ ਜੀ, ਅਸੀਂ ਨਾ ਇੱਥੋਂ ਕੈਨੇਡਾ ਦੇ ਵਿੱਚੋਂ ਕੁਝ ਸੱਜਣਾ ਦੋਸਤਾਂ ਨੇ ਤਰਖੀ ਸੁਸਾਇਟੀ ਨਾਲ ਸੰਬੰਧਿਤ, ਅਸੀਂ ਇੱਕ ਪਟੀਸ਼ਨ ਆ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਦਾਖਲ ਮਤਲਬ ਕੀਤੀ ਆ ਪਿਛਲੇ ਸਮੇਂ ਦੇ ਵਿੱਚ, ਉਹਦੀ ਰਿਸੀਟ ਵੀ ਆਈ ਹੋਈ ਹੈ, ਅੱਗੇ ਉਹ ਕੰਮ ਵੱਧ ਰਿਹਾ ਹੌਲੀ ਹੌਲੀ, ਫਿਰ ਉਹ ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈਗੇ ਨੇ ਉਹਨਾਂ ਕੋਲ ਜਾਂਦੀ ਹੈ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਜਿਹੜੀਆਂ ਗੈਰ ਵਿਗਿਆਨਿਕ ਐਡਸ ਨੇ, ਦੇਖੋ ਆਮ ਬੰਦਾ ਬੜਾ ਭੋਲਾ ਹੁੰਦਾ, ਇਗਨੋਰੈਂਟ ਹੁੰਦਾ, ਉਹਨੂੰ ਉਹ ਆਮ ਜ਼ਿੰਦਗੀ ਦੇ ਕੰਮ ਕਰਦਾ ਵਧੀਆ ਕਰ ਲੈਂਦਾ, ਉਹਨਾਂ 'ਚ ਮਾਹਰ ਹੋ ਸਕਦਾ,
ਠੀਕ ਆ,
ਪਰ ਕਈ ਵਾਰੀ ਜਦੋਂ ਪ੍ਰਚਾਰ ਇੰਨਾ ਅਗਰੈਸਿਵ ਅਤੇ ਇੰਨਾ ਤੇਜ਼ ਹੁੰਦਾ, ਉਹ ਵੀ ਗੁੰਮਰਾਹ ਹੋ ਜਾਂਦਾ, ਉਹ ਇਹਨਾਂ ਦੀ ਚੁੰਗਲ 'ਚ ਫਸਦੇ ਨੇ। ਅਸੀਂ ਕਹਿੰਦੇ ਵੀ ਜਿਹੜਾ ਤਾਂ ਸੋਰਸ ਆ, ਆਪਾਂ ਕਹਿੰਦੇ ਹਾਂ ਵੀ ਉਹ ਹੀ ਬੰਦ ਹੋਣਾ ਚਾਹੀਦਾ ਜਿਹੜੀ ਐਡ ਆ, ਕੋਈ ਉਹਦੀ ਕੋਈ ਸਾਇੰਟੀਫਿਕ ਪਰੂਫ ਨਹੀਂ ਹੈ, ਜਿਵੇਂ ਤੁਸੀਂ ਕਹਿ ਰਹੇ ਸੀ ਹੁਣ ਇੱਥੇ ਐਡ ਚੱਲਦੀਆਂ ਜੀ, ਇੱਥੇ ਤੁਸੀਂ ਸਥਮੁੰਦਰੀ ਲਓ, ਉਹਨੂੰ ਦੁੱਧ ਦੇ ਵਿੱਚ ਧੋ ਕੇ ਤੁਸੀਂ ਰਾਤ ਨੂੰ ਰੱਖ ਲਓ ਫਰਿੱਜ ਦੇ ਵਿੱਚ, ਨਾਲ ਸਾਨੂੰ $500 ਦੇ ਦਿਓ ਅਤੇ ਤੁਹਾਡੇ ਮਿੱਤਰ ਪਿਆਰੇ ਨੂੰ ਉੱਥੋਂ ਵੀਜ਼ਾ ਲੱਗ ਜੂ, ਜਾਂ ਵੀ ਤੁਹਾਡਾ ਪਿਆਰਾ ਕੋਈ ਰੁੱਸ ਕੇ ਚਲਿਆ ਗਿਆ, ਔਰਤ ਦਾ ਵਸ਼ੀਕਰਨ ਕਰਨਾ, ਮਰਦ ਨੂੰ ਵਸ਼ ਕਰਨਾ, ਆਹ ਕਰੋ ਆਹ ਕਰੋ, ਹੈ ਨਾ, ਅਸੀਂ ਕਹਿੰਦੇ ਨਹੀਂ ਚੱਲਣੀਆਂ ਚਾਹੀਦੀਆਂ ਜੀ, ਸਾਡੀ ਲਗਾਤਾਰ ਕੰਪੇਨ,
ਸੌਕਣ ਤੋਂ ਛੁਟਕਾਰਾ ਹੋ ਜੂਗਾ,
ਬਿਲਕੁਲ ਜੀ ਬਿਲਕੁਲ,
ਬੜੇ ਨਜ਼ਾਂ ਫੜਦੇ ਨੇ ਸਾਡੀਆਂ,
ਹਾਂਜੀ ਬਿਲਕੁਲ, ਸਾਡੀ ਇਹ ਤਰਕਸ਼ੀਲਾਂ ਦੀ ਇਹ ਕੰਪੇਨ ਆ ਜਿਹੜੀ ਹੌਲੀ ਹੌਲੀ ਚੱਲ ਪੈਣੀ ਹੈ ਜੀ। ਸਾਡੀ ਗੱਲਬਾਤ ਚੱਲਦੀ ਰਹੀ ਨੇ, ਇੱਕ ਕਾਲਰ ਕਾਫੀ ਦੇਰ ਦਾ ਸੱਜਣ ਲਾਈਨ 'ਤੇ ਹੈਗਾ,
ਬਟ ਮੈਂ ਕਹਿੰਦਾ ਵੀ ਇਹ ਮਾਨਵਤਾ ਵਾਸਤੇ ਇੰਨੀ ਵਧੀਆ ਤੁਹਾਡੀ ਫਿਲੋਸਫੀ ਤੇ ਇੰਨਾ ਵਧੀਆ ਆ, ਮੈਂ ਮੇਰੀ ਉਮਰ 67 ਸਾਲ ਆ, ਮੈਂ ਸ਼ੁਰੂ ਤੋਂ ਜੰਮਦਾ ਹੀ ਇਹੋ ਜਿਹੇ ਖਿਆਲਾਂ ਦਾ ਸੀਗਾ ਤੇ ਹੁਣ ਤੱਕ ਵੀ ਇਹੋ ਜਿਹੇ ਹੀ ਆ। ਮੇਰੀ ਸੋਚ ਅਨੁਸਾਰ ਜਿਹੜਾ ਜਿਹੜੇ ਆਸਤਕ ਬੰਦੇ ਆ ਉਹ ਦੋ ਤਰ੍ਹਾਂ ਦੇ ਹੈਗੇ ਆ, ਨੰਬਰ ਇੱਕ ਠੱਗ ਚੋਰ ਡਾਕੂ, ਤੇ ਨੰਬਰ ਦੋ ਜਿਹੜਾ ਜਿਹਨਾਂ ਲੋਕਾਂ ਨੂੰ ਕੋਈ ਨੌਲੇਜ ਹੈ ਹੀ ਨੀ ਇਸ ਦੁਨੀਆਂ ਦਾ। ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ ਵੀ ਕੀ ਗੱਲ, ਮੇਰੇ ਵਿਚਾਰ ਕੀ ਜੇ।
ਠੀਕ ਨੇ ਜੀ, ਧੰਨਵਾਦ ਜੀ ਤੁਹਾਡਾ, ਧੰਨਵਾਦ ਕਾਲ ਕਰਨ ਲਈ। ਹਾਂਜੀ ਰਾਲੀ ਜੀ।
ਹਾਂਜੀ, ਆਪਾਂ ਪਹਿਲਾਂ ਵੀ ਇਸ ਗੱਲ ਨੂੰ ਕਾਫੀ ਹੱਦ ਤੱਕ ਕਵਰ ਕਰ ਚੁੱਕੇ ਹਾਂ ਕਿ ਕੁਛ ਲੋਕ ਧਰਮ 'ਚ ਸੱਚੀ ਮੁੱਚੀ ਵਿਸ਼ਵਾਸ ਕਰਦੇ ਹੁੰਦੇ ਨੇ, ਕੁਛ ਧਰਮ ਦੀ ਦੁਰਵਰਤੋਂ ਕਰਦੇ ਹੁੰਦੇ ਨੇ, ਅਤੇ ਜਿਹੜੇ ਆਪਣੇ ਕਾਲਰ ਸੀਗੇ ਇਹਨਾਂ ਦੀ ਗੱਲ ਠੀਕ ਕਹੀ ਇਹਨਾਂ ਨੇ।
ਬਿਲਕੁਲ, ਐਕਚੁਅਲੀ ਕੀ ਆ ਜੀ, ਤੁਹਾਡੀ ਗੱਲ 'ਚ ਮੈਨੂੰ ਥੋੜ੍ਹਾ ਜਿਹਾ ਲੱਗਿਆ ਵੀ ਆਸਤਕ ਦੋ ਤਰ੍ਹਾਂ ਦੇ ਹੁੰਦੇ ਨੇ। ਮੈਂ ਉਹਦੇ 'ਚੋਂ ਇੱਕ ਨਾ ਵੱਡੀ ਬਹੁ ਗਿਣਤੀ ਜਿਹੜੀ ਆਸਤਕਾਂ ਦੀ ਆ, ਮੈਂ ਉਹਨਾਂ 'ਚ ਨਾ ਮਤਲਬ ਇੱਕ ਪੋਜ਼ਿਟਿਵ ਗੱਲ ਦੇਖਦਾ ਆਸਤਕਾਂ 'ਚ, ਨਾਸਤਕਾਂ 'ਚ, ਜਿੰਨੇ ਵੀ ਕੁਦਰਤ ਦੇ ਵਿੱਚ ਜੀਵ ਨੇ, ਉਹ ਇਹ ਹੈ ਕਿ ਜੇ ਕੋਈ ਬੰਦਾ ਆਪਣੀ ਰੋਜ਼ ਦੀਆਂ ਕਿਰਿਆਵਾਂ ਚੰਗੀ ਤਰ੍ਹਾਂ ਕਰਦਾ, ਕਿਸੇ ਨਾਲ ਠੱਗੀ ਨਹੀਂ ਮਾਰਦਾ, ਚੋਰੀ ਨਹੀਂ ਕਰਦਾ, ਉਹ ਇਨਸਾਨੀਅਤ ਨੂੰ ਪਹਿਲ ਦਿੰਦਾ, ਉਹਦੇ ਵਿਚਾਰ ਕੋਈ ਵੀ ਹੋਣ, ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ, ਮੈਂ ਉਹਨੂੰ ਸਲਾਮ ਕਰਦਾ ਜੀ। ਦੂਜੀ ਗੱਲ ਇਹ, ਆਪਣੇ ਮਾਨਸਿਕ ਲੈਵਲ ਨੂੰ ਉੱਚਾ ਚੁੱਕਣ ਲਈ, ਆਪਣੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਬੰਦਾ ਜਿਵੇਂ ਸਕਿੱਲਸ ਐਕੁਆਇਰ ਕਰਦਾ, ਇਵੇਂ ਜੇ ਕੋਈ ਬੰਦਾ ਤਰਕਸ਼ੀਲਤਾ ਦੇ ਰਾਹ ਦੇ ਉੱਤੇ ਪੈਂਦਾ ਤਾਂ ਮੈਂ ਉਹਨੂੰ ਉਸ ਤੋਂ ਥੋੜ੍ਹਾ ਜਿਹਾ ਹੋਰ ਵਧੀਆ ਮੰਨਦਾ, ਕਿਉਂਕਿ ਤਰਕਸ਼ੀਲ ਬਣਨਾ ਕੋਈ ਸੌਖਾ ਕੰਮ ਨਹੀਂ ਜੀ। ਪਹਿਲਾਂ ਬੰਦੇ ਨੂੰ ਆਪਣੇ ਆਪ ਨਾਲ ਸਟਰਗਲ ਕਰਨੀ ਪੈਂਦੀ ਹੈ, ਜਿੰਨਾ ਕੁਛ ਸਮਾਜ ਦੇ ਵਿੱਚ ਗਲਤ ਪਿਆ ਉਹਨੂੰ ਕਾਰਨ ਲੱਭਣੇ ਪੈਂਦੇ ਨੇ, ਉਹਨੂੰ ਆਪਣੇ ਆਪ ਦੇ ਨਾਲ ਲੜਨਾ ਪੈਂਦਾ। ਜਿਵੇਂ ਭਗਤ ਸਿੰਘ ਕਹਿੰਦਾ, ਬੰਦਿਆ ਤੂੰ ਤੂੰ ਪੜ੍ਹ, ਅਧਿਐਨ ਕਰ, ਤਾਂ ਕਿ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇ। ਉਹਦੀ ਸਟਰਗਲ ਸਭ ਤੋਂ ਵੱਡੀ ਲੜਾਈ ਉਹਦੀ ਆਪਣੇ ਆਪ ਨਾਲ ਹੁੰਦੀ ਹੈ। ਜਦੋਂ ਹਰ ਇੱਕ ਚੀਜ਼ ਦਾ ਕਾਰਨ ਖੋਜਦਾ, ਜਦੋਂ ਇਸ ਵਿਕਾਸ ਦੇ ਰਸਤੇ 'ਤੇ ਤੁਰਦਾ, ਤਾਂ ਸਭ ਤੋਂ ਪਹਿਲਾਂ ਉਹਦੇ ਮਾਂ ਪਿਓ, ਘਰ ਵਾਲੇ ਉਹ ਕਹਿੰਦੇ ਕਿਹੜੇ ਰਸਤੇ 'ਤੇ ਪੈ ਗਿਆ, ਇਹੋ ਜਿਹੇ ਰਸਤੇ 'ਤੇ ਪੈਣ ਨੂੰ ਤਾਂ ਕਮਲਾ ਕਹਿੰਦੇ ਆ। ਫਿਰ ਤੇਰੇ 'ਚ ਕਿੰਨਾ ਪੋਟੈਂਸ਼ੀਅਲ ਆ, ਤੂੰ ਇੰਨੇ ਪੈਸੇ ਬਣਾ ਸਕਦਾ, ਤੂੰ ਪੀੜ੍ਹੀਆਂ ਤੋਂ ਜਿਹੜੀ ਸਾਡੇ 'ਚ ਖੜੋਤ ਆਈ ਆ, ਤੂੰ ਆਰਥਿਕ ਤੌਰ 'ਤੇ ਤਰੱਕੀ ਕਰਕੇ ਅਗਲੀਆਂ ਪੁਸ਼ਤਾਂ ਜਿਹੜੀਆਂ ਉਹਨਾਂ ਜੋ ਕਿ ਪੈਸੇ ਜੋੜ ਸਕਦਾ, ਮਤਲਬ ਇਹ ਰਸਤਾ ਉਹਦਾ ਰੋਕਦੇ ਨੇ। ਫਿਰ ਸਮਾਜਿਕ ਬੰਧਨ ਨੇ, ਬੜਾ ਕੁਛ ਉਹਨੂੰ ਸਹਿਣਾ ਪੈਂਦਾ ਜੀ। ਇਹ ਰਸਤਾ ਔਖਾ, ਇਹ ਵਿਖੜਿਆ ਹੋਇਆ ਪੈਂਦਾ, ਪਰ ਉਹਦੇ ਅੰਦਰ ਧੁਨ ਹੁੰਦੀ ਹੈ ਕਿ ਮੈਂ ਠੀਕ ਰਸਤੇ ਦੇ ਉੱਤੇ ਹਾਂ। ਪਰ ਇਹਦੇ ਬਾਵਜੂਦ ਵੀ ਜੇ ਕੋਈ ਉਹਦਾ ਸਾਥ ਵੀ ਦਿੰਦਾ, ਉਹ ਵੀ ਬਹੁਤ ਵਧੀਆ ਗੱਲ ਆ, ਅਤੇ ਜੇ ਕੋਈ ਭਾਈ ਉਹਦੇ ਪੱਥਰ ਮਾਰਦਾ ਹੈ, ਅਤੇ ਇਹ ਉਹਦੇ ਪੱਥਰ ਮਾਰਨ ਵਾਲੀ ਮਾੜੀ ਗੱਲ ਆ। ਰਸਤਾ ਇਹ ਬਹੁਤ ਵਧੀਆ, ਮੈਨੂੰ 52 ਸਾਲ ਹੋ ਗਏ ਜੀ, ਮੈਂ ਕਿਸੇ ਤਾਂ ਮੈਂ ਆਪਣੀ ਜ਼ਿੰਦਗੀ ਦੇ ਅਹਿਮ ਜਿਹੜੇ ਫੰਕਸ਼ਨ ਹੋਏ ਆ, ਮੈਂ ਉਹਦੇ 'ਤੇ ਕੋਈ ਧਾਰਮਿਕ ਰਸਮ ਨਹੀਂ ਕੀਤੀ ਹੋਈ। ਮੈਂ ਕਿਹਾ ਹੋਇਆ ਘਰਦਿਆਂ ਨੂੰ ਵੀ ਮੇਰੇ ਮਰਨ ਵੇਲੇ ਵੀ ਕੋਈ ਧਾਰਮਿਕ ਰਸਮ ਤੁਸੀਂ ਨਹੀਂ ਕਰਨੀ। ਇਹਦਾ ਮਤਲਬ ਇਹ ਨਹੀਂ ਕਿ ਮੈਂ ਧਾਰਮਿਕ ਲੋਕਾਂ ਨੂੰ ਨਫ਼ਰਤ ਕਰਦਾ, ਮੈਂ ਤਾਂ ਇਨਸਾਨੀਅਤ ਨੂੰ ਪਿਆਰ ਹੀ ਬਹੁਤ ਕਰਦਾ ਜੀ। ਮੈਂ ਨਫ਼ਰਤ ਤਾਂ ਪਖੰਡ ਨੂੰ ਕਰਦਾ, ਜਿਵੇਂ ਮੇਰੇ ਵੀਰ ਲਾਲੀ ਜੀ ਦੱਸ ਚੁੱਕੇ ਨੇ, ਸਾਡੇ ਜਿਹੜੇ ਦੋਸਤ ਨੇ ਕ੍ਰਿਸ਼ਨ ਬਰਗਾੜੀ ਜੀ, ਜਿੰਨੇ ਵੀ ਹੋਏ ਨੇ, ਉਹਨਾਂ ਨੇ ਆਪਣੇ ਸਰੀਰ ਵੀ ਦਾਨ ਕੀਤੇ ਆ ਜੀ।
ਮੈਂ ਵੀ
ਹਾਂਜੀ,
ਹਰਿੰਦਰ
ਜੀ ਬੈਠੇ ਨੇ ਜੀ, ਇਹਨਾਂ ਨੇ ਕੀਤੇ ਆ। ਮਤਲਬ ਇਹਦਾ ਮਤਲਬ ਇਹ ਨਹੀਂ ਅਸੀਂ ਦੂਜੇ ਲੋਕਾਂ ਨੂੰ ਕੋਈ ਹੇਠਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦਾ ਆਪਣਾ ਫਲਸਫਾ, ਸਾਡਾ ਆਪਣਾ ਫਲਸਫਾ। ਜਿਵੇਂ ਆਪਾਂ ਗੱਲ ਕਰਦੇ ਵੀ ਲੈਟ ਅਸ ਐਗਰੀ ਟੂ ਡਿਸਐਗਰੀ, ਅਸੀਂ ਉਹਨਾਂ ਨੂੰ ਕੋਈ ਨੀਵਾਂ ਨਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ। ਜੇ ਸਵੇਰ ਤੋਂ ਸ਼ਾਮ ਉਹ ਸਵੇਰੇ ਉੱਠ ਕੇ ਸਪੀਕਰ 'ਚ ਭਾਈ ਪ੍ਰਚਾਰ ਕਰ ਸਕਦੇ ਆ ਵੀ ਰੱਬ ਨੂੰ ਮੰਨੋ, ਸਾਡਾ ਅਸੀਂ ਵੀ ਕਹਿ ਸਕਦੇ ਵੀ ਰੱਬ ਨੂੰ ਨਾ ਮੰਨੋ ਭਾਈ। ਅੱਛਾ, ਰੱਬ ਨੂੰ ਨਾ ਮੰਨਣ ਪਿੱਛੇ ਸਾਡੀ ਇਹ ਨਹੀਂ ਵੀ ਅਸੀਂ ਸਾਡੀ ਰੱਬ ਨਾਲ ਦੁਸ਼ਮਣੀ ਆ। ਲਾਲੀ ਜੀ ਨੇ ਪਹਿਲਾਂ ਕਿਹਾ ਵੀ ਜਿਹਦੀ ਹੋਦੀ ਹੈ ਨਹੀਂ ਉਹਦੇ ਨਾਲ ਦੁਸ਼ਮਣੀ ਕਾਹਦੀ। ਇਹ ਨਾ ਇੱਕ ਫਲਸਫਾ ਹੈ ਜਿਹੜਾ ਬੜੀ ਇਹਨਾਂ ਨੇ ਚੰਗੀ ਤਰ੍ਹਾਂ ਡੂੰਘਾਈ ਦੇ ਨਾਲ ਜਿਹਦੀ ਡਿਟੇਲ ਦੇ ਵਿੱਚ ਗਏ ਨੇ ਵੀ ਇਹਦੇ ਨਾਂ 'ਤੇ ਤੁਹਾਨੂੰ ਉਹ ਠੱਗਦੇ ਨੇ। ਠੀਕ ਆ, ਜੇ ਕਿਸੇ ਬੰਦੇ ਨੂੰ ਸਕੂਨ ਮਿਲਦਾ ਰੱਬ ਦਾ ਨਾਂ ਲੈ ਕੇ ਲਈ ਜਾਵੇ, ਪਰ ਕਿਸੇ ਬੰਦੇ ਨੂੰ ਵਾਹਿਗੁਰੂ ਨਾਂ ਕਹਿ ਕੇ ਸਕੂਨ ਮਿਲਦਾ, ਕਿਸੇ ਨੂੰ ਅੱਲਾ ਕਹਿ ਕੇ ਸਕੂਨ ਮਿਲਦਾ, ਕਿਸੇ ਨੂੰ ਗੋਡ ਕਹਿ ਕੇ ਸਕੂਨ ਮਿਲਦਾ, ਇਹ ਤਾਂ ਅੱਡ ਅੱਡ ਤਰ੍ਹਾਂ ਦੇ ਵਿਸ਼ਵਾਸ ਨੇ। ਪਰ ਅੱਲਾ ਰੱਬ ਜਾਂ ਗੋਡ ਕਹਿ ਕੇ ਉਹਨਾਂ ਨੂੰ ਸਕੂਨ ਮਿਲਦਾ ਭਾਈ, ਕਿਸੇ ਨੂੰ ਪੈਗ ਲਾ ਕੇ ਵੀ ਸਕੂਨ ਮਿਲ ਸਕਦਾ। ਗੱਲ ਤੁਹਾਡੇ ਸਕੂਨ ਦੀ ਨਹੀਂ, ਗੱਲ ਆ ਵੀ ਤੁਹਾਡਾ ਸਕੂਨ ਲੋਕਾਂ ਲਈ ਕਿਸੇ ਕੰਮ ਦਾ ਹੈ ਕਿ ਨਹੀਂ ਹੈ, ਉਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਲਿਆਉਂਦਾ। ਜੇ ਤੁਸੀਂ ਤਰਕਸ਼ੀਲਤਾ ਦੇ ਰਾਹ 'ਤੇ ਪੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਤਬਦੀਲੀ ਆਉਂਦੀ ਹੈ। ਲਾਲੀ ਜੀ ਹੋਰ ਇਸ਼ਾਰਾ ਕਰਕੇ ਗਏ ਨੇ ਵੀ ਜਦੋਂ ਧਰਮਾਂ ਦੀ ਸ਼ੁਰੂਆਤ ਹੋਈ, ਉਹ ਅਲੱਗ ਅਲੱਗ ਇਲਾਕਿਆਂ 'ਚ ਸੱਭਿਆਚਾਰਕ ਹਾਲਾਤਾਂ ਦੇ ਮੁਤਾਬਕ, ਖਿੱਤਿਆਂ ਦੇ ਮੁਤਾਬਕ ਜੀਵਨ ਜਾਚ ਸੀ, ਉਸ ਵੇਲੇ ਉਹਨਾਂ ਨੇ ਰੋਲ ਅਦਾ ਕੀਤਾ ਹੋਣਾ, ਪਰ ਅੱਜ ਉਹ ਇਰਰੈਲੇਵੈਂਟ ਹੋ ਗਏ।
ਹਾਂ, ਅੱਜ ਅਪਡੇਟਿੰਗ ਦੀ ਬਹੁਤ ਵੱਡੀ
ਅਪਡੇਟਿੰਗ ਦੀ ਜ਼ਰੂਰਤ ਹੈ, ਅਤੇ ਕੋਈ ਗ੍ਰੰਥ ਆ ਜਿਹੜਾ ਜੇ ਤੁਸੀਂ ਉਹਨੂੰ ਅਪਡੇਟ ਕਰਨ ਦੀ ਗੱਲ ਕਰੋ, ਉਹ ਕਹਿੰਦੇ ਜੀ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦੇ ਹੋ ਤੁਸੀਂ।
ਨਹੀਂ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਨਹੀਂ ਹੁੰਦੀ, ਉਹ ਜਾਣ ਕੇ ਵਿਚਾਰਿਆਂ ਨੂੰ ਕਿਹਾ ਜਾਂਦਾ ਵੀ ਤੁਹਾਡੇ ਨੂੰ ਠੇਸ ਪਹੁੰਚ ਗਈ ਭਾਈ, ਮੰਨ ਲਓ ਚਲਾਜ ਵਿਰਤੀ ਦੇ ਬੰਦੇ ਪਹਿਲਾਂ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਂਦੇ ਨੇ, ਫਿਰ ਕਹਿੰਦੇ ਇਹਨਾਂ ਨੂੰ ਠੇਸ ਵੱਜ ਗਈ।
ਵਾਹ ਦੋਸਤੋ, ਗੱਲਬਾਤ ਸਾਡੀ ਚੱਲਦੀ ਰਹਿਣੀ ਆ, ਇਸ ਤੋਂ ਬਾਅਦ ਆਪਾਂ ਪੰਜਾਬ ਬਾਰੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਾਂਗੇ, ਵਹਿਮਾਂ ਭਰਮਾਂ ਬਾਰੇ, ਡੇਰਿਆਂ ਬਾਰੇ। ਇੱਕ ਕਾਲਰ ਹੋ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਮਾਸ ਖਾਣਾ ਜਾਂ ਨਾ ਖਾਣਾ ਇਹ ਸਾਡੀ ਖੁਰਾਕ ਲੜੀ ਦਾ ਹਿੱਸਾ ਹੈ, ਤੇ ਹਰ ਇੱਕ ਚੀਜ਼ ਨੂੰ ਕੋਈ ਨਾ ਕੋਈ ਚੀਜ਼ ਫਿਜ਼ੀਕਲੀ ਖਾਂਦੀ ਹੈ, ਚਾਹੇ ਸਿੱਧੇ ਰੂਪ 'ਚ ਚਾਹੇ ਅਸਿੱਧੇ ਰੂਪ 'ਚ। ਜੇ ਤੁਸੀਂ ਮਨੁੱਖਤਾ ਦਾ ਇਤਿਹਾਸ ਪੜ੍ਹਿਆ ਹੋਵੇ ਤਾਂ ਉਹਦੇ ਵਿੱਚ ਵੀ ਆਉਂਦਾ ਹੈ ਕਿ ਜਦੋਂ ਅਨਾਜ ਨਹੀਂ ਸੀ ਪੈਦਾ ਹੁੰਦਾ, ਸਾਨੂੰ ਫਲ ਫਰੂਟ ਖਾਣ ਦਾ ਨਹੀਂ ਸੀ ਪਤਾ ਸਾਡੇ ਬਜ਼ੁਰਗਾਂ ਨੂੰ, ਉਦੋਂ ਸਿਰਫ ਮਾਸ ਹੀ ਖਾਂਦੇ ਸੀਗੇ। ਸੋ ਮਾਸ ਖਾਣਾ ਜਾਂ ਨਾ ਖਾਣਾ ਇਹ ਸਾਡੇ ਸਰੀਰ ਦੀ, ਮੈਦੇ ਦੀ ਜ਼ਰੂਰਤ ਹੈ, ਕਿਸੇ ਦੀ ਕੋਈ ਮਜ਼ਬੂਰੀ ਨਹੀਂ, ਕੋਈ ਲਾਜ਼ਮੀ ਖਾਵੇ ਇਹ ਨਹੀਂ ਹੈਗਾ। ਜਿਹੜਾ ਤਰਕਸ਼ੀਲ ਜਾਂ ਨਾਸਤਿਕ ਹੈ ਉਹ ਕਹੇ ਮੈਂ ਤਾਂ ਮਾਸ ਤੋਂ ਬਿਨਾਂ ਕੁਛ ਹੋਰ ਖਾਣਾ ਨਹੀਂ, ਮੈਂ ਨਾਸਤਿਕ ਜਾਂ ਤਰਕਸ਼ੀਲ ਤਾਂ ਹੀ ਬਣੂਗਾ ਜੇ ਮਾਸ ਖਾਧਾ। ਇਹ ਸਾਡੇ ਮੈਦੇ ਦੀ ਜ਼ਰੂਰਤ ਹੈ, ਖੁਰਾਕ ਦੀ ਜ਼ਰੂਰਤ ਹੈ, ਇਹਦੇ ਨਾਲ ਸਾਡੇ ਵਿਚਾਰਾਂ ਦਾ ਸੰਬੰਧ ਨਹੀਂ ਹੋਣਾ ਚਾਹੀਦਾ, ਸਾਡੀ ਖੁਰਾਕ ਦਾ ਸੰਬੰਧ ਮੰਨ ਕੇ ਚੱਲਣਾ ਚਾਹੀਦਾ। ਅਤੇ ਮੇਰਾ ਖਿਆਲ ਆ ਵੀ ਬੇਲੋੜੀਆਂ ਉਲਝਣਾਂ ਪੈਦਾ ਕੀਤੀਆਂ ਹੋਈਆਂ ਨੇ ਕੁਛ ਅਧਿਆਤਮਵਾਦੀ ਲੋਕਾਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਲੈ ਕੇ, ਸਾਨੂੰ ਇਹਨਾਂ ਬਾਰੇ ਜਿਹੜਾ ਨਜ਼ਰੀਆ ਉਹ ਵਿਗਿਆਨਿਕ ਅਪਣਾਉਣਾ ਚਾਹੀਦਾ ਕਿ ਕਿਹੜੀ ਚੀਜ਼ ਸਾਡੇ ਮਿਹਦੇ ਵਾਸਤੇ, ਸਾਡੇ ਸਰੀਰ ਵਾਸਤੇ ਵਧੀਆ, ਕਿਹੜੀ ਸਾਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੋ ਸਕਦੀ ਹੈ ਅਤੇ ਕਿਹੜੀ ਸਾਨੂੰ ਬਿਮਾਰੀ ਵੱਲ ਲੈ ਕੇ ਜਾਂਦੀ ਹੈ। ਇਹ ਫੈਸਲਾ ਸਾਨੂੰ ਆਪਣੇ ਦਿਮਾਗ ਨਾਲ ਸੋਚ ਕੇ ਕਰਨਾ ਚਾਹੀਦਾ, ਨਾ ਕਿ ਕਿਸੇ ਦੇ ਕਹੇ ਹੋਏ ਜਾਂ ਲਿਖੇ ਹੋਏ ਵਿਚਾਰਾਂ ਨੂੰ ਮੰਨਦੇ ਹੋਏ।
ਵਾਹ ਜੀ ਵਾਹ, ਅਤੇ ਕਿਹੜੀ ਚੀਜ਼ ਸਾਡੇ ਹਜ਼ਮ ਆਉਂਦੀ ਹੈ,
ਕਿਹੜੀ ਚੀਜ਼ ਸਾਡੇ ਹਜ਼ਮ ਆਉਂਦੀ ਹੈ,
ਕਹਿੰਦੇ ਹਜ਼ਮ ਹੀ ਨਾ ਆਵੇ ਕੁਛ, ਉਹ ਖਾ ਕੇ ਵੀ ਕੀ
ਖਾ ਕੇ ਵੀ ਕੀ ਕਰੂਗਾ।
ਬਿਲਕੁਲ ਜੀ, ਵੈਸੇ ਤਾਂ ਆਪਾਂ ਸਰੀਰ ਦਾ ਮਾਈਕਰੋਸਕੋਪ ਦੇ ਅੰਦਰ ਦੇਖੀਏ, ਜਿਹੜੇ ਸਾਡੇ ਸਰੀਰ ਦੇ ਵਿੱਚ ਅੰਦਰ ਐਂਡੋਸਕੋਪੀ ਰਾਹੀਂ ਦੇਖਦੇ ਨੇ, ਬਹੁਤ ਲੋਕ ਐਂਡੋਸਕੋਪੀ ਕਰਾਉਂਦੇ ਆ ਮੇਦੇ ਦੀ ਐਸਿਡਿਟੀ। ਪਿੱਛੇ ਜੇ ਕਈ ਸਾਲ ਪਹਿਲਾਂ ਖੋਜ ਹੋਈ ਸੀ ਵੀ ਇੱਕ ਨਾ ਹੈਲਿਕੋਬੈਕਟਰ ਪਾਇਲੋਰਾਈ ਬੈਕਟੀਰੀਆ ਹੁੰਦਾ, ਬਹੁਤੀ ਵਾਰ ਤਾਂ ਪਹਿਲਾਂ ਸੋਚੇ ਹੋਰ ਤਰ੍ਹਾਂ ਦੀਆਂ ਸੋਚਾਂ ਹੁੰਦੀਆਂ ਸੀ, ਮਤਲਬ ਇੰਨੇ ਕਿਸਮ ਦੇ ਬੈਕਟੀਰੀਆ ਸਾਡੀ ਬਾਡੀ ਦੇ ਵਿੱਚ, ਕੁਛ ਸਾਡੇ ਪੱਖ 'ਚ ਨੇ, ਕੁਛ ਸਾਡੇ ਵਿਰੋਧੀ ਨੇ, ਬਾਹਰੋਂ ਐਂਟਰ ਕਰ ਜਾਂਦੇ ਨੇ ਵਾਇਰਸ। ਦਹੀਂ ਨੂੰ ਆਪਾਂ ਛੋਟਾ ਜਿਹਾ ਕਾਣ ਮਾਈਕਰੋਸਕੋਪ ਥੱਲੇ ਲਾ ਕੇ ਦੇਖੀ, ਹਰਲ ਹਰਲ ਕਰਦੇ ਬੈਕਟੀਰੀਆ ਚੜ੍ਹਦੇ ਨੇ। ਫਲ ਫਰੂਟ ਇਹ ਵੀ ਲਿਵਿੰਗ ਆਰਗੇਨਿਜ਼ਮ ਆ ਜੀ, ਪਲਾਂਟਸ ਆ ਜਿਹੜੇ, ਉਹ ਵੀ ਜਿਉਂਦਿਆਂ ਚੀਜ਼ਾਂ ਤੋਂ ਹੀ ਆਏ ਨੇ। ਖੈਰ ਜੀ, ਸਾਡੀ ਗੱਲਬਾਤ ਇਸ ਤਰ੍ਹਾਂ ਚੱਲਦੀ ਰਹੀ, ਦੋ ਸਾਡੇ ਸਪੋਂਸਰ ਅੱਜ ਦੇ ਦਿਨ ਆਉਂਦੇ ਹੁੰਦੇ ਨੇ ਜੀ। ਇੱਕ ਕਾਲ ਹੋਰ ਲੈ ਲਈਏ ਵੀਰ ਜੀ, ਛੇਤੀ ਨਾਲ ਕਾਹਲੀ 'ਚ ਕੀ ਕਹਿਣਾ ਚਾਹੁੰਦੇ ਹੋ? ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਇੱਕ ਦੋ ਸਪੋਂਸਰ ਇੱਕ ਦੋ ਮਿੰਟ ਲਈ, ਤੇ ਫਿਰ ਲਾਲੀ ਜੀ ਡੇਰਿਆਂ ਬਾਰੇ ਗੱਲਬਾਤ ਸਾਡੇ ਨਾਲ ਕਰਨਗੇ। ਹਾਂਜੀ, ਬ੍ਰੇਕ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho
bhai bachiyan te jawanan nu hi nahi eh ta saadi bebe nu vi pata hai
aho ji bhukh lagi hai bali te kamao number
9058744242
9058744242 popular pizza
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ। ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ, ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਇੱਕ ਵਾਰ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਸਾਡੇ ਪ੍ਰੋਗਰਾਮ ਨੂੰ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਸਪੋਂਸਰ ਕਰਦੇ ਨੇ ਜੀ। ਨੰਬਰ ਉਹਨਾਂ ਦਾ 647-646-3000। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ, ਤੁਸੀਂ ਉਹਨਾਂ ਨਾਲ ਤਾਲਮੇਲ ਕਰਨਾ ਜੀ। ਵਿਜ਼ਿਟਰ ਵੀਜ਼ੇ 'ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਬੁਲਾਉਣਾ, ਤੁਸੀਂ ਪੁਆਇੰਟ ਸਿਸਟਮ 'ਤੇ ਕਿਸੇ ਨੂੰ ਬੁਲਾਉਣਾ ਚਾਹੁੰਦੇ ਹੋ, ਸੁਪਰ ਵੀਜ਼ਾ 'ਤੇ ਤੁਹਾਡੇ ਪੇਰੈਂਟਸ ਆ ਰਹੇ ਨੇ, ਜਾਂ ਇੱਥੇ ਤੁਹਾਡੀਆਂ ਪ੍ਰੋਬਲਮਸ ਨੇ, ਵਰਕ ਵੀਜ਼ਾ ਨੇ ਇਸ਼ੂ ਹੋ ਰਿਹਾ, ਜਾਂ ਕੋਈ ਵੀ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ, ਤਾਂ ਤੁਸੀਂ ਉਹਨਾਂ ਨਾਲ ਤਾਲਮੇਲ ਆ ਜਿਹੜਾ ਕਰ ਸਕਦੇ ਹੋ। 647-646-3000 ਇਹਨਾਂ ਦਾ ਨੰਬਰ ਹੈ ਜੀ। ਅਕਾਲ
ਫਿਜ਼ੀਓਥੈਰੇਪੀ ਤੇ ਰੀਹੈਬ ਕਲੀਨਿਕ ਵਾਲਿਆਂ ਨੂੰ ਕਾਲ ਕਰਨਾ ਜੀ ਜੇ ਮਸਲ ਜਾਂ ਜੁਆਇੰਟਸ ਦੀ ਕੋਈ ਪ੍ਰੋਬਲਮ ਆ। ਮੇਫੀਲਡ ਤੇ ਵੈਨ ਕਰਕੇ ਦਾ ਇੰਟਰਸੈਕਸ਼ਨ ਤੇ ਉਹਨਾਂ ਦਾ ਕਲੀਨਿਕ ਆ। ਨੰਬਰ ਮੈਨੂੰ ਇਸ ਵੇਲੇ ਸੈੱਲਫੋਨ ਹੀ ਯਾਦ ਉਹਨਾਂ ਦਾ 647-706-3992 ਤਾਲਮੇਲ ਕਰ ਲਿਓ। ਸਾਡੇ ਨਾਲ ਹਰਿੰਦਰ ਲਾਲੀ ਗੱਲਬਾਤ ਕਰ ਰਹੇ ਨੇ ਜੀ, ਪੰਜਾਬ ਦੀ ਤਰੱਕੀ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਹੋਏ ਨੇ। ਗੱਲਬਾਤ ਸਾਡੀ ਚੱਲ ਰਹੀ, ਉਹਨਾਂ ਨਾਲ ਗੱਲਬਾਤ ਜਾਰੀ ਰਹੂ, ਪਰ ਵਿੱਚੋਂ ਦੀ ਕੁਝ ਮਿੰਟ ਮਨਜਿੰਦਰ ਪੰਨੂ ਜੀ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚਦੇ ਹੁੰਦੇ ਨੇ ਜੀ, ਤੁਹਾਡੇ ਤੁਹਾਨੂੰ ਇੰਸ਼ੋਰੈਂਸ ਦੀਆਂ ਸੇਵਾਵਾਂ ਜਿਹੜੀਆਂ ਉਹ ਦਿੰਦੇ ਨੇ, ਉਹਨਾਂ ਨਾਲ ਆਪਾਂ ਇੱਕ ਦੋ ਮਿੰਟ ਗੱਲਬਾਤ ਕਰਦੇ ਹਾਂ, ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਮਨਜਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਪਹਿਲਾਂ ਤਾਂ ਜੀ ਆਇਆਂ ਨੂੰ ਜੀ ਤੁਹਾਨੂੰ ਇੰਡੀਆ ਤੋਂ ਇੱਥੇ, ਅਤੇ ਵੈਸੇ ਤਾਂ ਨੌਲੇਜ ਮੈਨੂੰ ਖੁਦ ਨਹੀਂ ਚੰਗਾ ਲੱਗ ਰਿਹਾ ਵੀ ਇੰਟਰਪਟ ਕਰਾਂ, ਪਰ ਜਸਟ ਆਪਾਂ ਇੱਕ ਦੋ ਮਿੰਟ ਹੀ ਲਵਾਂਗੇ
ਜੀ। ਨਹੀਂ ਬਿਲਕੁਲ, 3 ਮਿੰਟ ਲਓ ਜੀ, 2 ਮਿੰਟ ਕਿਉਂ ਲੈਣੇ ਜੀ ਤੁਹਾਡਾ ਸਮਾਂ। ਜੇ 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 ਤੁਸੀਂ ਸਾਡੀ ਮਦਦ ਕਰਦੇ ਹੋ ਫਿਰ ਹੀ ਸਾਡੇ ਪ੍ਰੋਗਰਾਮ ਚੱਲਦੇ ਆ ਜੀ, ਨਹੀਂ ਇੰਨਾ ਤਰਖੀਲਦਾ ਤਾਂ ਪ੍ਰਚਾਰ ਸਾਥੋਂ ਕਿੱਥੇ ਹੁੰਦਾ ਜੀ।
ਨਹੀਂ ਜੀ ਨਹੀਂ
ਜੀ, ਮਨਜਿੰਦਰ ਜੀ ਆਪਾਂ ਉਸੇ ਗੱਲ 'ਤੇ ਹੀ ਆਉਂਦੇ ਹਾਂ, ਜੇ ਆਪਾਂ ਇੰਡੀਆ ਨਾਲ ਕੰਪੇਅਰ ਕਰੀਏ ਤਾਂ ਇੰਡੀਆ ਜਦੋਂ ਇੰਸ਼ੋਰੈਂਸ ਏਜੰਟ ਆਉਂਦਾ ਸੀ ਤਾਂ ਇੱਕ ਭੈੜਾ ਜਿਹਾ ਚੁਟਕਲਾ ਜਿਹੜਾ ਲੋਕਾਂ ਨੇ ਬਣਾ ਕੇ ਰੱਖਿਆ ਸੀ ਵੀ ਇਹਨਾਂ ਤੋਂ ਦੂਰ ਰਹੋ, ਇੰਸ਼ੋਰੈਂਸ ਵਾਲੇ ਮਗਰ ਮਗਰ ਫਿਰਦੇ ਰਹਿੰਦੇ।
ਬਿਲਕੁਲ ਜੀ,
ਉਹ ਕਿਉਂਕਿ ਉਹ ਨੀਡ ਨਹੀਂ ਸੀ ਸਮਝਦੇ, ਜਿਹੜੇ ਘਰ ਬਾਰ 'ਚ ਰਹਿੰਦੇ ਸੀ ਮਾਂ ਪਿਓ ਦਾ ਘਰ ਬਾਰ ਹੁੰਦਾ ਸੀ ਉਹ, ਅਤੇ ਜੇ ਕਿਤੇ ਕੋਈ ਪ੍ਰੋਬਲਮ ਆ ਜਾਣੀ, ਲੱਤਵਾਂ ਟੁੱਟ ਜਾਣੀ ਤਾਂ 4 ਮਹੀਨੇ ਮਤਲਬ ਬੰਜੇ 'ਤੇ ਵੀ ਪਿਆ ਰਿਹਾ ਬੰਦਾ, ਅਤੇ ਰੋਟੀ ਪਾਣੀ ਤਾਂ ਉਹਨੂੰ ਮਿਲ ਹੀ ਜਾਣਾ, ਉਹਦੇ ਭੈਣ ਭਰਾਵਾਂ ਨੇ ਖੇਤ 'ਚ ਕੰਮ ਕਰੀ ਜਾਣਾ ਸੀ, ਰੋਟੀ ਵੀ ਮਿਲੀ ਜਾਣੀ। ਇੱਥੇ ਹਾਲਾਤ ਬਦਲ ਗਏ, ਜੇ ਬੰਦੇ ਨੂੰ ਕੁਛ ਹੋ ਜੇ ਘਰ 'ਤੇ ਮੋਰਗੇਜ ਖੜੀ ਆ, ਘਰ ਵਿਕ ਜਾਂਦਾ, ਜੇ ਲੱਤਵਾਂ ਟੁੱਟ ਜੇ ਅਤੇ 50% ਕੈਨੇਡੀਅਨ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ
ਹਾਂਜੀ,
ਅਤੇ ਬਜਟ ਆ ਜਿਹੜਾ ਲੜਖੜਾ ਜਾਂਦਾ, ਅਤੇ ਸ਼ਾਮ ਨੂੰ ਰੋਟੀ ਨਹੀਂ ਪੱਕਦੀ ਘਰੇ, ਇਹਨਾਂ ਹਾਲਾਤਾਂ ਦੇ ਵਿੱਚ ਫਿਰ ਵੀ ਕੁਝ ਲੋਕ ਇੱਥੇ ਇਹੋ ਜਿਹੇ ਨੇ ਕਹਿੰਦੇ ਜੀ ਇੰਸ਼ੋਰੈਂਸ ਦੀ ਲੋੜ ਨਹੀਂ, ਉਹਨਾਂ ਨੂੰ ਕੀ ਕਹੋਗੇ ਤੁਸੀਂ?
ਵੈਸੇ ਕੁਸ਼ਚਨ ਦੇ ਵਿੱਚ ਹੀ ਆਨਸਰ ਹੈਗਾ ਜੀ, ਔਰ ਮੇਰਾ ਕੰਮ ਵੀ ਜੋ ਕਹਿ ਦਈਏ ਕਿ ਇੰਸ਼ੋਰੈਂਸ ਐਡਵਾਈਜ਼ਰ ਵਾਲਾ ਜਾਂ ਏਜੰਟ ਵਾਲਾ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਵਾਲਾ ਜਿਹੜਾ ਕੰਮ ਆ ਉਹ ਤਰਕ ਦੇ ਬੇਸ 'ਤੇ ਹੈਗਾ। ਸੋ ਜੇ ਮੈਂ ਅੱਜ ਕਹਿ ਦਾਂ ਕਿ ਤੁਹਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਅਤੇ ਉਹ ਤਰਕਲੈਸ ਹੈਗਾ, ਕਿਉਂਕਿ ਮੋਰਗੇਜ ਦੀ ਆਪਾਂ ਨੂੰ ਲੋੜ ਹੈ, ਆਪਣੀਆਂ ਫੀਸਾਂ ਹੀ ਜਾਣੀਆਂ ਉੱਦਾਂ ਹੀ, ਆਪਣੇ ਗ੍ਰੈਸਰੀ ਦੇ ਬਿੱਲ ਜਾਂ ਗੈਸ ਦੇ ਬਿੱਲ ਸਾਰੇ ਉੱਦਾਂ ਜਾਣੇ ਆ। ਸੋ ਜੇ ਅਬਿਲਿਟੀ ਟੂ ਮੇਕ ਮਨੀ ਅਫੈਕਟ ਹੁੰਦੀ ਆ, ਚਾਹੇ ਉਹ ਮੇਰੀ ਆ ਚਾਹੇ ਉਹ ਤੁਹਾਡੀ ਆ, ਅਤੇ ਉਸ ਟਾਈਮ ਦੇ ਵਿੱਚ ਪੈਸੇ ਕਿੱਥੋਂ ਆਉਣੇ ਆ, ਇਹ ਇੱਕ ਫਾਈਨੈਂਸ਼ੀਅਲ ਪਲੈਨਿੰਗ ਦਾ ਹਿੱਸਾ ਵਾ ਕਿ ਜੇ ਡਿਸਬਿਲਟੀ ਦੀ ਤੁਸੀਂ ਨਹੀਂ ਕਰਾਈ ਔਰ ਤੁਹਾਡੇ 5,000 ਮੰਥਲੀ ਜਿਹੜਾ ਉਹ ਇਫੈਕਟ ਹੋ ਰਿਹਾ ਤਾਂ 6 ਮਹੀਨੇ ਜਾਂ ਸਾਲ ਤੁਹਾਨੂੰ ਪੈਸੇ ਕਿੱਥੋਂ ਆਉਣਗੇ। ਔਰ ਜੇ ਆਲ ਆਫ ਸਡਨ ਤੁਸੀਂ ਪਾਸ ਅਵੇ ਹੋ ਜਾਂਦੇ ਆ ਕਿਸੇ ਵੀ ਐਕਸੀਡੈਂਟ ਦਾ ਕਰਕੇ ਜਾਂ ਰੀਸੈਂਟਲੀ ਜਿਹੜੇ ਐਕਸੀਡੈਂਟਸ ਹੋਏ ਨੇ ਪਾਣੀ ਦੇ ਵਿੱਚ ਡੁੱਬਣ ਦਾ ਕਰਕੇ ਜਾਂ ਬੱਚੇ ਜਿਹੜੇ ਡੁੱਬ ਗਏ ਨੇ, ਸੋ ਉਹਨਾਂ ਦੇ ਪਿੱਛੇ ਜਿਹੜਾ ਲੋਸ ਹੋਇਆ ਜਾਂ ਜਿਹੜੀ ਆਊਟਸਟੈਂਡਿੰਗ ਮੋਰਗੇਜ ਆ ਉਹ ਕਿੱਦਾਂ ਪੇ ਹੋਣੀ ਆ ਜਾਂ ਬਾਕੀ ਜਿਹੜੀ ਫੈਮਿਲੀ ਹੈਗੀ ਆ ਉਹਨੂੰ ਫਾਈਨੈਂਸ਼ੀਅਲ ਸਪੋਰਟ ਕਿੱਦਾਂ ਹੋਣੀ ਆ, ਕਿਉਂਕਿ ਇੰਡੀਆ ਦੇ ਵਿੱਚ ਆਪਣੀਆਂ ਨੀਡਸ ਡਿਫਰੈਂਟ ਹੈਗੀਆਂ, ਕਿਉਂਕਿ ਉੱਥੇ ਆਪਾਂ ਨੂੰ ਇਨਹੈਰੀਟੈਂਸ ਜਿਹੜੀ ਹੈਗੀ ਆ ਆਪਣੇ ਪਿਓ ਵੱਲੋਂ ਦਾਦੇ ਵੱਲੋਂ ਉੱਥੋਂ ਮਿਲਦੀ ਹੈਗੀ, ਕਿਉਂਕਿ ਉੱਥੇ ਆਪਣੀ ਜ਼ਮੀਨ ਹੈਗੀ ਆ ਘਰਾਂ ਦੀ, ਆਪਾਂ ਨੂੰ ਮੋਰਗੇਜ ਨਹੀਂ ਦੇਣੀ ਪੈਂਦੀ। ਐਜ਼ ਲੌਂਗ ਐਜ਼ ਜਦੋਂ ਆਪਾਂ ਨੌਰਥ ਅਮਰੀਕਾ ਦੇ ਵਿੱਚ ਸਟੈਪ ਕਰ ਜਾਂਦੇ ਹਾਂ ਤਾਂ ਨੀਡ ਬੇਸਡ ਇੱਥੇ ਹੈਗੀਆਂ ਕਿ ਜੇ ਆਪਣੀ ਨੀਡਸ ਹੈਗੀ ਆ ਤਾਂ ਉਹਦਾ ਕੋਈ ਨਾ ਕੋਈ ਰੀਜ਼ਨ ਹੈਗਾ। ਵੈਰੀ ਫਸਟ ਡੇ ਜਦੋਂ ਆਪਾਂ ਕੈਨੇਡਾ ਦੇ ਵਿੱਚ ਆਉਂਦੇ ਹਾਂ ਉਦੋਂ ਆਪਣੀਆਂ ਨੀਡ ਸਟਾਰਟ ਹੋ ਜਾਂਦੀਆਂ, ਉਸੇ ਟਾਈਮ 'ਤੇ ਹੀ ਆਪਾਂ ਆਪਣੇ ਲਈ ਅਤੇ ਆਪਣੇ ਫੈਮਿਲੀ ਮੈਂਬਰ ਦੀ ਲਈ ਲਾਇਬਿਲਟੀ ਬਣ ਜਾਂਦੇ ਹਾਂ। ਸੋ ਉਹਨਾਂ ਲਾਇਬਿਲਟੀਜ਼ ਨੂੰ ਕਵਰ ਕਰਨ ਦੇ ਲਈ ਇੰਸ਼ੋਰੈਂਸ ਹੈਗੀ ਆ, ਸੋ ਉਹ ਚਾਹੇ ਲਾਈਫ ਇੰਸ਼ੋਰੈਂਸ ਹੈ ਚਾਹੇ ਕ੍ਰਿਟੀਕਲ ਹੈ ਚਾਹੇ ਡਿਸਬਿਲਟੀ ਆ। ਸੋ ਕਿਸੇ ਵੀ ਇਨਫੋਰਮੇਸ਼ਨ ਦੇ ਲਈ ਨੰਬਰ ਇੱਕੋ ਹੀ ਹੈ ਜੀ, 647-244-8000, 647-244-8000।
ਕਹਿਣ ਦਾ ਮਤਲਬ ਜੇ ਕੋਈ ਆਫਤ ਆ ਜਾਂਦੀ ਸੀ ਉੱਥੇ ਇੰਡੀਆ 'ਚ ਪੰਜਾਬ ਦੇ ਵਿੱਚ ਉਹ ਵੰਡੀ ਜਾਂਦੀ ਸੀ ਪਰਿਵਾਰ 'ਚ, ਆਰਥਿਕ ਘਾਟਾ ਪੈ ਗਿਆ, ਬੰਦਾ ਚਲਾ ਗਿਆ, ਬੰਦਾ ਤਾਂ ਮੁੜ ਕੇ ਨਹੀਂ ਆ ਸਕਦਾ, ਲੱਤਵਾਂ ਟੁੱਟ ਗਈ, ਕੰਮ ਉਹਦਾ ਵੰਡ ਲਿਆ ਲੋਕਾਂ ਨੇ, ਅਤੇ ਘਰ ਜਿਹੜੇ ਫ੍ਰੀ ਹੁੰਦੇ ਸੀ ਮਾਂ ਪਿਓ ਦੇ ਘਰ ਬਣਾਏ ਹੁੰਦੇ ਸੀ, ਇੱਥੇ ਉਹ ਰਿਸਕ ਅਸੀਂ ਥੋੜ੍ਹੇ ਜਿਹੇ ਪੈਸੇ ਦੇ ਕੇ ਟ੍ਰਾਂਸਫਰ ਕਰ ਦਿੰਦੇ ਹਾਂ ਵੀ ਜੇ ਇਹੋ ਜਿਹੀ ਹੈਪਨਿੰਗ ਹੋ ਜੇ ਤਾਂ ਫਿਰ ਉਹ ਸਾਡੇ ਪਰਿਵਾਰ ਨੂੰ ਨਾ ਚੱਲਣਾ ਪਵੇ, ਕਿਉਂਕਿ ਅਸੀਂ ਕਿਸ਼ਤ ਦੇ ਰਹੇ ਹਾਂ ਮਹੀਨਾ ਬਾਰ ਮਹੀਨਾ, ਜਿਹਨੂੰ ਕਿਸ਼ਤ ਦੇ ਰਹੇ ਹਾਂ ਉਹ ਚੱਲ ਲੈ ਪਾਏ।
ਹਾਂਜੀ, ਕਿਉਂਕਿ ਉੱਥੇ ਆਪਣੇ ਸਪੋਰਟਿੰਗ ਐਲੀਮੈਂਟਸ ਬਹੁਤ ਨੇ ਨਾ, ਦੇਖੋ ਜੇ ਉੱਥੇ ਆਪਣੇ ਦੇ ਕੋਈ ਪਰਿਵਾਰ 'ਤੇ ਕੁਛ ਹੁੰਦਾ ਤਾਂ ਆਪਣੀ ਭੈਣ ਆਪਣਾ ਭਰਾ ਮਹੀਨਾ ਮਹੀਨਾ ਦੋ ਦੋ ਮਹੀਨੇ ਕੰਮ ਤੋਂ ਆਫ ਰਹਿ ਸਕਦੇ ਨੇ।
ਬਿਲਕੁਲ,
ਇੱਥੇ ਜੇ ਤੁਸੀਂ ਮੈਨੂੰ ਕਹੋ ਕਿ 5 ਦਿਨ ਆਫ ਰਹਿ ਸਕਦਾ, ਮੈਂ ਨਹੀਂ ਰਹਿ ਸਕਦਾ।
ਬਿਲਕੁਲ ਜੀ, ਨੰਬਰ ਇੱਕ ਵਾਰੀ ਫਿਰ ਦੇ,
647-244-8000।
ਧੰਨਵਾਦ ਜੀ ਮਨਜਿੰਦਰ ਜੀ ਤੁਹਾਡਾ ਬਹੁਤ ਬਹੁਤ। ਦੋਸਤੋ, ਐਚ ਕੇ ਟਾਇਰ ਸੈਂਟਰ ਦਾ ਨਾਂ ਯਾਦ ਰੱਖਣਾ ਜੇ ਤੁਸੀਂ ਨਵੇਂ ਜਾਂ ਪੁਰਾਣੇ ਕਾਰਾਂ ਜਾਂ ਟਰੱਕਾਂ ਦੇ ਟਾਇਰ ਆ ਜਿਹੜੇ ਉਹ ਪਾਉਣੇ ਨੇ। ਮਿਸੀਸਾਗਾ ਵਾਲੀ ਲੋਕੇਸ਼ਨ ਦਾ ਐਡਰੈਸ 6191 ਅਟਲਾਂਟਿਕ ਡਰਾਈਵ ਹੈ, ਇੱਥੇ ਬੂਟਾ ਚਾਲ ਜੀ ਹੁੰਦੇ ਨੇ, ਨੰਬਰ 647-295-4600 ਆ। ਲੰਡਨ ਵੀ ਇਹਨਾਂ ਦੀ ਲੋਕੇਸ਼ਨ ਹੈਗੀ ਆ ਜੀ, ਨਵੇਂ ਜਾਂ ਪੁਰਾਣੇ ਟਾਇਰ ਤੁਸੀਂ ਟਰੱਕ ਜਾਂ ਕਾਰਾਂ ਨੂੰ ਪਾਉਣੇ ਨੇ, ਅਤੇ ਐਚ ਕੇ ਟਾਇਰ ਸੈਂਟਰ ਦੀ ਲੰਡਨ ਵਾਲੀ ਲੋਕੇਸ਼ਨ ਦਾ ਨੰਬਰ 647-401 82 ਹੈਗਾ ਜੀ। ਸਾਡੀ ਗੱਲਬਾਤ ਜੀ ਹਰਿੰਦਰ ਲਾਲੀ ਜੀ ਨਾਲ ਚੱਲ ਰਹੀ ਹੈ, ਲੀਗਲ ਡਿਪਾਰਟਮੈਂਟ ਦੇ ਹੈੱਡ ਨੇ ਜੀ, ਉੱਥੇ ਵਕੀਲ ਨੇ ਇਹ ਪੇਸ਼ੇ ਵਜੋਂ ਆਪ, ਅਤੇ ਕਿੰਨੇ ਸਾਲਾਂ ਦਾ ਤਜਰਬਾ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਦਾ ਜੀ। ਮੈਂ ਜਿਵੇਂ ਪਹਿਲੇ ਹਿੱਸੇ 'ਚ ਗੱਲ ਕੀਤੀ ਸੀ ਕਿ ਐਂ ਨਹੀਂ ਵੀ ਤਰਕਸ਼ੀਲ ਬਣਨਾ ਕੋਈ ਬੜੇ ਰਾਮ ਜੀ ਨਾਲ, ਜਿਵੇਂ ਕਿਸੇ ਸਾਧ ਨੇ ਪੁੜੀ ਦੇ ਤੀ ਜੀ, ਤਵੀਤ ਪਾਤਾ ਅਤੇ ਬੰਦਾ ਜਿਹੜਾ ਚੇਲਾ ਬਣ ਗਿਆ। ਤਰਕਸ਼ੀਲ ਐਂ ਨਹੀਂ ਬਣਿਆ ਜਾਂਦਾ ਜੀ, ਤੁਹਾਡੇ ਅੰਦਰੋਂ ਤਰਕਸ਼ੀਲਤਾ ਫੁੱਟਦੀ ਆ ਤੁਹਾਡੇ ਅੰਦਰੋਂ, ਅਤੇ ਪਹਿਲਾਂ ਸਟਰੋਂਗ ਹੋਣਾ ਪੈਂਦਾ। ਐਂ ਨਹੀਂ ਵੀ ਕੋਈ ਐਡਾ ਔਖਾ ਵੀ ਕੰਮ ਆ ਨਾ, ਬਸ ਥੋੜ੍ਹੇ ਜਿਹੇ ਤਰੀਕੇ ਆ, ਜਿਹੜੇ ਢੰਗ ਤਰੀਕੇ ਵੀ ਆਲੇ ਦੁਆਲੇ ਕੀ ਵਾਪਰ ਰਿਹਾ, ਕਿਉਂ ਵਾਪਰ ਰਿਹਾ, ਕਿਵੇਂ ਵਾਪਰ ਰਿਹਾ, ਬਸ ਆਪਣੀ ਦ੍ਰਿਸ਼ਟੀ ਇੱਧਰ ਨੂੰ ਕਰ ਲਓ ਅਤੇ ਤਰਕਸ਼ੀਲ ਆਪੇ ਹੀ ਬਣ ਜਾਓਗੇ। ਤੁਸੀਂ ਵੈਸੇ ਕੰਮਾਂ ਕਾਰਾਂ 'ਚ ਤੁਸੀਂ ਵੈਸੇ ਹੀ ਤਰਕਸ਼ੀਲ ਹੁੰਦੇ ਹੋ, ਕਹਾਉਂਦੇ ਨਹੀਂ ਤਰਕਸ਼ੀਲ ਆਪਣੇ ਆਪ ਨੂੰ। ਖੈਰ ਜੀ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ ਪਹਿਲਾਂ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਭਾਜੀ, ਜਿਹੜਾ ਤੁਸੀਂ ਮੀਟ ਦੇ ਉੱਤੇ ਤਰਕ ਦਿੱਤਾ ਨਾ, ਉਹ ਹਜਮ ਜਿਹਾ ਨਹੀਂ ਹੋਇਆ ਹੈਗਾ ਅਸਲ ਦੇ ਵਿੱਚ।
ਮੀਟ ਦੇ ਉੱਤੇ? ਹਾਂਜੀ
ਹਾਂਜੀ। ਤੁਸੀਂ ਦੱਸੋ ਵੀ ਜਿਹੜਾ ਘੋੜਾ ਆ ਉਹ ਮੀਟ ਖਾ ਲੈਂਦਾ?
ਅੱਛਾ ਚਲੋ ਅੱਗੇ, ਘੋੜਾ ਚਲੋ ਅੱਗੇ ਤੁਸੀਂ ਬੋਲੋ ਨਾ, ਤੁਸੀਂ ਦੇ ਦਿਓ ਤਰਕ।
ਮੱਝ ਖਾ ਲੈਂਦੀ ਹੈ? ਭਾਜੀ, ਜਿਹੜੀ ਹਿਊਮਨ ਕੈਟਾਗਰੀ ਹੈ ਨਾ, ਉਹ ਇਸ ਕੈਟਾਗਰੀ ਦੇ ਵਿੱਚ।
ਅੱਛਾ, ਉਹ ਫਿਰ ਨਾਨ ਵੈਜ, ਉਹ ਵੈਜੀਟੇਰੀਅਨ ਕੈਟਾਗਰੀ 'ਚ ਆਉਂਦੀ ਹੈ?
ਡਿਟੇਲ ਵਿੱਚ ਤੁਹਾਨੂੰ ਮੈਂ ਪਰਸਨਲ ਮਿਲ ਕੇ ਦੱਸੂਗਾ, ਕਿਉਂਕਿ ਲੰਬੀ ਚੌੜੀ ਗੱਲ ਹੋ ਜਾਣੀ ਹੈ।
ਹੁਣ ਤੁਸੀਂ
ਐਜ਼ ਅ ਹਿਊਮਨ ਨਾ, ਭਾਜੀ ਤਰਕ ਦੇ ਗੱਲ ਕਰੂੰਗਾ ਮੈਂ।
ਹਾਂਜੀ ਹਾਂਜੀ,
ਉਹਦਾ ਤਰਕ ਤੋਂ ਬਾਹਰ ਨਹੀਂ ਆਉਂਗਾ। ਤਰਕ ਤੇ ਤੁਸੀਂ ਕਹਿੰਦੇ ਨਾ ਤਰਕਸ਼ੀਲ, ਤੁਸੀਂ ਭਾਜੀ ਤਰਕਸ਼ੀਲ ਨਹੀਂ ਹੈਗੇ। ਥੈਂਕ ਯੂ,
ਧੰਨਵਾਦ ਜੀ ਤੁਹਾਡਾ, ਧੰਨਵਾਦ ਤੁਹਾਡਾ, ਬੜੇ ਮਿੱਠੇ ਸ਼ਬਦ ਕਹੇ ਨੇ ਤੁਸੀਂ। ਸਾਡੀਆਂ ਲਾਈਨਸ ਵੈਸੇ ਸਾਰੀਆਂ ਬਿਜ਼ੀ ਆ, ਅਸੀਂ ਚਾਹੁੰਦੇ ਨਹੀਂ ਸੀ ਵੀ ਅੱਜ ਦਾ ਸਮਾਂ 6 ਮਿੰਟ ਰਹਿ ਗਿਆ ਖਰਾਬ ਕਰੀਏ। ਗੱਲ ਵੀਰ ਜੀ ਆਏ ਆ ਹੁਣ, ਜੇ ਤਾਂ ਤੁਸੀਂ ਸਾਰੀ ਬਾਇਓਲੋਜੀ ਦੀ ਵਿਆਖਿਆ ਦਿੱਤੀ ਹੁੰਦੀ ਫਿਰ ਤਾਂ ਮੈਂ ਤੁਹਾਡੀ ਗੱਲ ਮੰਨ ਲੈਂਦਾ। ਇਹ ਨਾ ਪੂਰੇ ਐਨੀਮਲ ਕਿੰਗਡਮ ਦੇ ਵਿੱਚ ਤੁਹਾਨੂੰ ਡਾਈਜੈਸਟਿਵ ਸਿਸਟਮ 'ਤੇ ਜਾਣਾ ਚਾਹੀਦਾ ਵੀ ਕਿਹਦੀਆਂ ਇੰਟੈਸਟਾਈਨਸ ਲੰਬੀਆਂ ਨੇ, ਕਿਹਦੀਆਂ ਇੰਟੈਸਟਾਈਨਸ ਛੋਟੀਆਂ ਨੇ। ਜਿਨ੍ਹਾਂ ਦੀਆਂ ਇੰਟੈਸਟਾਈਨਸ ਛੋਟੀਆਂ ਨੇ ਨਾ, ਫੋਰ ਐਗਜ਼ਾਮਪਲ ਸ਼ੇਰ ਆ ਜਿਹੜਾ, ਉਹਦੇ ਮਾਸ ਅੰਦਰ ਥੋੜ੍ਹੀ ਦੇਰ ਰਹਿੰਦਾ, ਇਸ ਕਰਕੇ ਮਾਸ ਉਹਦੇ ਸਰੀਰ ਦੇ ਵਿੱਚ ਇੰਨੀ ਐਸਿਡਿਟੀ ਪ੍ਰੋਡਿਊਸ ਨਹੀਂ ਕਰਦਾ ਜਿਹਦੇ ਨਾਲ ਉਹਦਾ ਨੁਕਸਾਨ ਹੁੰਦਾ ਹੋਵੇ। ਜਿਨ੍ਹਾਂ ਬੰਦਿਆਂ ਦੀਆਂ, ਜਿਨ੍ਹਾਂ ਜਾਨਵਰਾਂ ਦੀਆਂ ਇੰਟੈਸਟਾਈਨਸ ਬਹੁਤ ਲੰਬੀਆਂ ਨੇ, ਉਹਦੇ 'ਚ ਕੁਝ ਨੈਗੇਟਿਵ ਇਫੈਕਟ ਉਹਦੇ 'ਚ ਜ਼ਿਆਦਾ ਹੋ ਸਕਦੇ ਨੇ ਉਹਦੇ ਨਾਲੋਂ। ਆਪਾਂ ਚੋਇਸ ਦੀ ਗੱਲ ਕੀਤੀ ਹੈ, ਪਰ ਕਈ ਬੰਦੇ ਇਹ ਆ ਜਿਨ੍ਹਾਂ ਨੂੰ ਗੁਆਰੇ ਦੀਆਂ ਫਲੀਆਂ ਜਾਂ ਦੂਜੀਆਂ ਫਲੀਆਂ ਖਾ ਕੇ ਉਹਨਾਂ ਦਾ ਪੇਟ ਇੰਨਾ ਆਫਰ ਜਾਂਦਾ, ਗੈਸ ਬਣਦੀ ਹੈ, ਉਹਨਾਂ ਨੂੰ ਇਹ ਫਿੱਟ ਹੀ ਨਹੀਂ ਆਉਂਦਾ। ਇਹ ਪਰਸਨਲ ਚੋਇਸਿਸ ਨੇ। ਤੁਸੀਂ ਜਿਹੜੀ ਉਦਾਹਰਣ ਦੇ ਰਹੇ ਹੋ, ਤੁਸੀਂ ਦੇ ਰਹੇ ਹੋ ਕਿ ਵਾਈ ਵੈਜੀਟੇਰੀਅਨ ਫੂਡ ਹੈਬਿਟਸ ਆਰ ਬੈਟਰ ਦੈਨ ਨੋਨ ਵੈਜ ਫੂਡ ਹੈਬਿਟਸ। ਮੇਰੇ ਕੋਲ ਇਹਦੀਆਂ ਹਜ਼ਾਰਾਂ ਹੀ ਉਦਾਹਰਣਾਂ ਨੇ, ਮੇਰੇ ਕੋਲ ਇਸ ਤੋਂ ਅੱਗੇ ਵੀ ਫੂਡ ਚੇਨ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਸਕਦਾ ਵੀ 5th ਲੈਵਲ 'ਤੇ ਜਾ ਕੇ ਐਨਰਜੀ ਦੀ ਕੰਜ਼ੰਪਸ਼ਨ ਇੰਨੀ ਘੱਟ ਜਾਂਦੀ ਹੈ ਵੀ ਉਹਦੇ ਵਿੱਚ ਹੀ ਕੁਛ ਨਹੀਂ ਰਹਿੰਦਾ। ਅੱਛਾ, ਇਹ ਸਾਇੰਸ ਹੈ, ਇਹਨੂੰ ਬਹੁਤ ਲੰਬੀ ਲਿਜਾਇਆ ਜਾ ਸਕਦਾ, ਪਰ ਇਹ ਬੰਦੇ ਦੀ ਪਰਸਨਲ ਚੋਇਸ ਆ। ਮੈਂ ਧਾਰਮਿਕ ਕੋਟੇਸ਼ਨਾਂ 'ਤੇ ਜਾਣਾ ਨਹੀਂ ਚਾਹੁੰਦਾ ਜਿਹੜੀਆਂ ਇਹ ਵੀ ਕਹਿੰਦੀਆਂ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ। ਖੈਰ, ਉਹ ਕਿਉਂਕਿ ਸਿੱਖ ਧਰਮ ਦੀ ਗੱਲ ਆ, ਚੰਗੀ ਗੱਲ ਆ ਵੀ ਇਹਦੇ 'ਚ ਝਗੜੇ 'ਚ ਨਹੀਂ ਪੈਣਾ ਚਾਹੀਦਾ। ਮੈਂ ਉਹਦੀ ਉਦਾਹਰਣ ਆਮ ਕਰਕੇ ਦਿੰਦਾ ਨਹੀਂ ਹੁੰਦਾ, ਕਿਉਂਕਿ ਸਾਡੇ ਸਾਹਮਣੇ ਉਹ ਇੱਕ ਧਰਮ ਦੇ ਲੋਕਾਂ ਦੀ ਗੱਲ, ਅਸੀਂ ਸਾਰੇ ਸਾਂਝੀ ਗੱਲ ਆ ਜਿਹੜੀ ਉਹ ਕਰਦੇ ਹਾਂ। ਲੌਜਿਕ ਤਾਂ ਇਹਨਾਂ ਦਾ ਹਰਿੰਦਰ ਸੀ ਦਾ ਬਹੁਤ ਵਧੀਆ ਸੀ ਵੀ ਇਹ ਪਰਸਨਲ ਚੋਇਸ ਆ। ਜੇ ਆਪਾਂ ਨੋਨ ਵੈਜ ਹੀ ਕਹਿੰਦੇ ਹਾਂ ਜਾਂ ਵੈਜ ਹੀ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਕਈ ਵਾਰੀ ਵੈਜ ਸਮਝੀ ਜਾਂਦੇ ਹਾਂ, ਦੁੱਧ ਆ ਜਿਵੇਂ, ਉਹ ਐਕਚੁਅਲੀ ਨੋਨ ਵੈਜ ਖੁਰਾਕ ਆ। ਮੈਂ ਤਾਂ ਤੁਹਾਨੂੰ ਇਹ ਉਦਾਹਰਣ ਦਿੱਤੀ, ਇਹਨਾਂ ਨੇ ਵੀ ਦਿੱਤੀ ਵੀ ਜਿਹਨੂੰ ਤੁਸੀਂ ਵੈਜੀਟੇਰੀਅਨ ਫੂਡ ਕਹਿੰਦੇ ਆ ਨਾ, ਉਹਦੇ 'ਚ ਐਕਚੁਅਲੀ ਨੋਨ ਵੈਜ ਚੀਜ਼ਾਂ, ਬੈਕਟੀਰੀਆ, ਮਾਈਕਰੋ ਆਰਗਨਿਜ਼ਮ ਇੰਨੇ ਹੁੰਦੇ ਨੇ ਜਿਹੜੇ ਨੰਗੀ ਅੱਖ ਨਾਲ ਦਿਸਦੇ ਨਹੀਂ, ਇਹ ਭੰਬਲ ਭੂਸਾ ਹੈ ਤੁਹਾਡੇ ਦਿਮਾਗ ਦੇ ਵਿੱਚ। ਹਾਂਜੀ,
ਹਾਂ, ਮੈਂ ਆਪਣੇ ਕਾਲਰ ਨਾਲ ਗੱਲ ਕਰਨੀ ਚਾਹੁੰਦਾ। ਭਾਅ ਜੀ, ਮੈਂ ਆਪਣੀ ਗੱਲ 'ਚ ਪਹਿਲਾਂ ਖੁਰਾਕ ਲੜੀ ਸ਼ਬਦ ਵਰਤਿਆ ਸੀਗਾ ਵੀ ਧਰਤੀ ਦੇ ਵਿੱਚ ਜਿਹੜੇ ਮਿਨਰਲ ਨੇ, ਖਣਿਜ ਪਦਾਰਥ ਨੇ, ਉਹਨਾਂ ਤੋਂ ਬਨਸਪਤੀ ਪੈਦਾ ਹੁੰਦੀ ਹੈ। ਬਨਸਪਤੀ ਨੂੰ ਅਸੀਂ ਲੋਕ ਖੁਰਾਕ ਦੇ ਰੂਪ ਦੇ ਵਿੱਚ ਵਰਤਦੇ ਹਾਂ, ਅਤੇ ਇਹ ਤੋਂ ਅੱਗੇ ਕੁਛ ਮਾਸਾਹਾਰੀ ਪ੍ਰਾਣੀ ਨੇ ਜਿਹੜੇ ਸਿਰਫ ਮਾਸ ਹੀ ਖਾਂਦੇ ਨੇ, ਅਤੇ ਮਾਸਾਹਾਰੀ ਖਾ ਜਦੋਂ ਮਰ ਜਾਂਦੇ ਨੇ ਤਾਂ ਉਹਨਾਂ ਨੂੰ ਕੀੜੇ ਪੈ ਕੇ ਉਹਨਾਂ ਦਾ ਸਰੀਰ ਜਿਹੜਾ ਹੈਗਾ ਉਹ ਵਾਪਸ ਫਿਰ ਖਣਿਜ ਪਦਾਰਥਾਂ 'ਚ ਧਰਤੀ 'ਚ ਰਲ ਜਾਂਦਾ। ਸੋ ਉੱਥੋਂ ਜਦੋਂ ਖਣਿਜ ਪਦਾਰਥ ਫਿਰ ਬਨਸਪਤੀ ਦੇ ਰਾਹੀਂ, ਇਹ ਇੱਕ ਖੁਰਾਕ ਲੜੀ ਹੈ, ਅਸੀਂ ਉਸ ਖੁਰਾਕ ਲੜੀ ਦੇ ਇੱਕ ਹਿੱਸੇ ਵਿੱਚ ਹਾਂ। ਕੁਦਰਤੀ ਤੌਰ 'ਤੇ ਸਾਡਾ ਸਰੀਰ ਇੰਨਾ ਕੁ ਵਿਕਸਿਤ ਹੋ ਗਿਆ ਕਿ ਸਾਡੇ ਕੋਲ ਇੱਕ ਨਹੀਂ ਦੋ ਦੋ ਆਪਸ਼ਨਾਂ ਨੇ, ਅਸੀਂ ਵੈਜੀਟੇਰੀਅਨ ਫੂਡ ਵੀ ਖਾ ਸਕਦੇ ਹਾਂ, ਨੋਨ ਵੈਜ ਵੀ ਖਾ ਸਕਦੇ ਹਾਂ। ਇਹ ਸਾਡੀ ਜ਼ਰੂਰਤ ਮੁਤਾਬਕ, ਸਾਡੀ ਇੱਛਾ ਮੁਤਾਬਕ ਅਤੇ ਸਾਡੇ ਹਾਜ਼ਮੇ ਮੁਤਾਬਕ।
ਆਪਣੇ ਕੋਲ ਸਮਾਂ ਲਾ ਲਈ ਜੀ, ਬਹੁਤ ਘੱਟ ਰਹਿ ਗਿਆ, 1.5-2 ਮਿੰਟ ਰਹਿ ਗਏ। ਕਾਲਰ ਆ ਜਿਹੜੇ ਉਹ ਵੀ ਕੁਝ ਆਪਾਂ ਲੈਣੇ ਨੇ ਜੀ, ਪਹਿਲੀ ਕਾਲ 'ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਸ਼ਾਰਟ ਦੇ ਵਿੱਚ ਵੀਰ ਜੀ,
ਹਾਂਜੀ, ਇੱਕ ਸੀਡੀ ਆ ਉਹਦੇ 'ਚ ਸ਼ਬਦ ਰਿਕਾਰਡ ਹੋਇਆ ਹੋਇਆ, ਭਾਈ ਨਰਿੰਦਰ ਸਿੰਘ ਉਹਨਾਂ ਨੇ ਰਿਕਾਰਡ ਕੀਤਾ ਹੋਇਆ। ਮਨੁੱਖ ਮਰੇ ਕਿਸ ਕਾਮਨਾ ਆਵੇ,
ਇਹ ਆਪਣੀ ਗੁਰਬਾਣੀ ਦੀ ਤੁੱਕ ਆ, ਜੇ ਗੁਰਬਾਣੀ ਦੀ ਤੁੱਕ ਆ ਤਾਂ ਕੀ ਫਿਰ ਹੁਣ ਕੁਰੈਕਸ਼ਨ ਹੋਣ ਵਾਲੀ ਆ, ਕਿਉਂਕਿ ਹੁਣ ਤਾਂ ਮਨੁੱਖ ਮਰ ਕੇ ਵੀ ਬੜੇ ਕੰਮ ਸਵਾਰੇ ਜਾ ਸਕਦੇ ਆ।
ਸਰ ਤੁਹਾਡੇ ਸਵਾਲ, ਤੁਹਾਡੇ ਸਵਾਲ ਦੇ ਵਿੱਚ ਤੁਹਾਡਾ ਜਵਾਬ ਹੈ ਜੀ, ਸਮਝ ਲਿਓ।
ਗੱਲ ਆਪਾਂ ਵਿਸ਼ੇ ਦੇ ਵਿੱਚ ਲੈ ਕੇ ਆਈ, ਵੈਸੇ ਤਾਂ ਹੁਣ ਟਾਈਮ ਥੋੜ੍ਹਾ, ਮੈਂ ਚੁਟਕਲਾ ਇੱਕ ਸੁਣਾਉਣਾ ਸੀਗਾ। ਚੁਟਕਲਾ ਇਹ ਹੈ ਜੀ ਬਈ ਜਿਹੜੇ ਵਡਾਲੀ ਬ੍ਰਦਰ ਸੀ ਨਾ, ਉਹ ਚੁਟਕਲਾ ਨਹੀਂ ਸੱਚਾਈ ਆ ਜੀ, ਤੁਸੀਂ ਕਈਆਂ ਨੇ ਸੁਣਿਆ ਹੋਣਾ ਹੈ ਜੀ, ਉਹ ਹੁਣ ਮੈਂ ਤੁਹਾਨੂੰ ਸ਼ੇਅਰ ਕਰਦਾ ਜਾਂਦਾ ਜਾਂਦਾ। ਵਡਾਲੀ ਬ੍ਰਦਰ ਉਹਨਾਂ ਨੂੰ ਮਾਤਾ ਦੀਆਂ ਭੇਟਾਂ ਗਾਉਣ ਲਈ ਸੱਦ ਲਿਆ ਕਿਸੇ ਨੇ ਜੀ, ਤੇ ਲੁਧਿਆਣੇ, ਤੇ ਉਹ ਰਾਹ ਦੇ ਵਿੱਚ ਉਹਨਾਂ ਨੇ ਕਿਤੇ ਢਾਬੇ ਤੇ ਕਹਿੰਦੇ ਮੀਟ ਮੂਟ ਖਾਧਾ ਜੀ ਪੂਰਾ ਨਜ਼ਾਰੇ ਨਾਲ, ਤੇ ਗਾਂਹ ਮਾਤਾ ਦੀਆਂ ਭੇਟਾਂ ਗਾਉਣ ਲੱਗ ਗਏ। ਉਹ ਗਾਂਹ ਕੋਈ ਰਿਸ਼ਤੇਦਾਰ ਬੈਠਾ ਸੀ ਜਿਹੜਾ ਉਹਨਾਂ ਨਾਲ ਢਾਬੇ ਤੇ ਰੋਟੀ ਖਾ ਕੇ ਆਇਆ ਸੀ, ਉਹਨੇ ਉਹਨੂੰ ਕਿਹਾ ਪ੍ਰਬੰਧਕਾਂ ਨੂੰ ਵੀ ਤੁਸੀਂ ਇਹਨਾਂ ਨੂੰ ਮਾਤਾ ਦੀਆਂ ਭੇਟਾਂ ਗਾਉਣ ਲਾਇਆ ਹੋਇਆ, ਇਹ ਤਾਂ ਉੱਥੋਂ ਮੀਟ ਖਾ ਕੇ ਆਏ ਨੇ। ਪ੍ਰਬੰਧਕਾਂ ਨੇ ਰੋਕਤਾ ਜੀ, ਹਾਰ ਕੇ ਫਿਰ ਵਿਚਾਰੇ ਇਹ ਕਹਿੰਦੇ ਕਹਿੰਦੇ ਵੀ ਜਿਹੜੇ ਸ਼ੇਰ ਦੇ ਉੱਤੇ ਤੁਹਾਡੀ ਮਾਤਾ ਬੈਠੀ ਆ ਉਹ ਸ਼ੇਰ ਗੋਭੀ ਖਾਂਦਾ ਸੀਗਾ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਇਹ ਸਾਰੀਆਂ ਨਿਰਾਰਥਕ ਗੱਲਾਂ ਨੇ। ਇੱਕ ਕਾਲਰ ਕੁਝ ਕਹਿਣਾ ਚਾਹੁੰਦੇ ਨੇ ਸ਼ਾਇਦ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹਾਂਜੀ ਵੀਰ ਜੀ, ਡਰੋਪ ਹੋ ਗਏ। ਲਾਲੀ ਜੀ ਆਪਣੇ ਕੋਲ ਮਿੰਟ ਰਹਿ ਗਿਆ ਇੱਕ, ਤੇ ਜਾਂਦੇ ਹਾਂਜੀ ਇੱਕ ਕਾਲ ਲੈ ਲਈ। ਹਾਂਜੀ ਨਿੱਘਾ ਸਵਾਗਤ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੇਖੋ ਵੀਰ ਜੀ, ਜਿਹੜਾ ਉਹ ਆਪਣੇ ਕਾਲਰ ਕਹਿ ਕੇ ਗਏ ਆ ਨਾ, ਇੱਕ ਛੋਟੀ ਜਿਹੀ ਉਦਾਹਰਨ ਹੈ। ਦੇਖੋ
ਹਾਂਜੀ, ਦੇ ਦਿਓ ਅੱਧੇ ਮਿੰਟ।
ਹਾਂਜੀ, ਸੇਬ ਲੈ ਲਓ, ਚਾਹੇ ਤੁਸੀਂ ਕੋਈ ਵੀ ਫਲ ਫਰੂਟ ਲੈ ਲਓ, ਕੋਈ ਵੀ ਦਾਣਾ ਅਨਾਜ ਦਾ ਲੈ ਲਓ, ਤੁਸੀਂ ਉਹਨੂੰ ਬਾਹਰ ਰੱਖ ਦਿਓ ਨਾ, ਕੁਛ ਸਮੇਂ ਬਾਅਦ ਤੁਸੀਂ ਉਹਦੇ ਵਿੱਚ ਸੁੰਡੀਆਂ ਲੁੜੀਆਂ ਜਿਹੜੀਆਂ ਨੇ ਤੁਸੀਂ ਉਹ ਦੇਖੋਗੇ, ਉਹ ਉਹਦੇ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ।
ਹਾਂਜੀ,
ਹੁਣ ਜੇ ਇੱਕ ਬੜੀ ਸੋਹਣੀ ਉਦਾਹਰਨ ਹੈ ਕਿ ਦੇਖੋ ਇਹ ਸਾਰਾ ਕੁਛ ਕਿੱਥੋਂ ਆ ਰਿਹਾ ਆ, ਆਖਿਰਕਾਰ ਜੇ ਹੁਣ ਆਪਾਂ ਨੌਨ ਵੈਜ ਤੇ ਵੈਜ ਤੇ ਝਗੜੀ ਜਾਈਏ, ਇਸ ਹਿਸਾਬ ਨਾਲ ਤੇ ਉਸ ਵੀਰ ਦੀ ਜਿਹੜੀ ਥੋੜੀ ਜਿਹੜੀ ਸਮਝ ਆ, ਪਤਾ ਨੀ ਹੁਣ ਮੈਂ ਕੋਈ ਉਹਦੇ ਤੇ ਕਾਮੈਂਟ ਨੀ ਕਰਨਾ ਚਾਹੁੰਦਾ, ਪਰ ਥੋੜਾ ਜਿਹਾ ਜ਼ਿਆਦਾ ਐਜੂਕੇਟ ਕਰਨਾ ਪਏਗਾ।
ਚੱਲ ਨਹੀਂ ਜੀ, ਉਹ ਸਿਆਣੇ ਬੰਦੇ ਸੀ, ਉਹਨਾਂ ਨੂੰ ਉਹ ਪੜ੍ਹਨਗੇ, ਹੋ ਰਹੇ ਜੀ ਗੱਲ ਨੀ, ਸਾਡੇ ਸਰੋਤੇ ਆ, ਸਾਡੇ ਲਈ ਸਾਰੇ ਸਤਿਕਾਰਤ ਨੇ, ਅਲੱਗ ਅਲੱਗ ਵਿਚਾਰਾਂ ਵਾਲੇ ਲੋਕ ਇੱਥੇ ਆਉਂਦੇ ਨੇ, ਸਵਾਲ ਕਰਦੇ ਨੇ, ਚੰਗੀ ਗੱਲ ਆ ਜੀ, ਸਾਨੂੰ ਵੀ ਮੌਕਾ ਮਿਲਦਾ ਹੋਰ ਖੋਜ ਕਰਦੇ ਆ। ਲਾਲੀ ਜੀ ਅੱਧਾ ਕੁ ਮਿੰਟ ਆ, ਕੀ ਕਹਿਣਾ ਚਾਹੁੰਦੇ ਹੋ?
ਮੈਂ ਆਵਾਜ਼ ਰੇਡੀਓ ਦੇ ਸਾਰੇ ਹੀ ਸਤਿਕਾਰਯੋਗ ਨਗਾਰਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਤਰਕਸ਼ਟੀ ਪੰਜਾਬ ਵੱਲੋਂ ਸੁਨੇਹਾ ਦੇਣਾ ਚਾਹੁੰਦਾ ਕਿ ਆਪਣੀ ਜ਼ਿੰਦਗੀ ਦਾ ਚਾਹੇ ਕੋਈ ਛੋਟਾ ਫੈਸਲਾ ਕਰਨਾ ਹੋਵੇ ਜਾਂ ਵੱਡਾ ਕਰਨਾ ਹੋਵੇ, ਉਸ ਵੇਲੇ ਵਿਗਿਆਨਿਕ ਸੋਚ ਅਪਣਾ ਕੇ ਫੈਸਲਾ ਕਰਨ, ਅਧਿਆਤਮਿਕ ਜਾਂ ਅੰਧ ਵਿਸ਼ਵਾਸੀ ਸੋਚ ਜਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲ ਕੇ ਅੱਜ ਦੇ ਸਮੇਂ ਦੇ ਹਾਣੀ ਹੋ ਕੇ ਹੋ 21ਵੀਂ ਸਦੀ ਦੇ ਹਾਣੀ ਹੋ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ, ਤਾਂ ਜੋ ਉਹ ਆਪਣੀ ਜ਼ਿੰਦਗੀ ਵਧੀਆ ਬਣਾ ਸਕਣ, ਆਪਣੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਵਧੀਆ ਬਣਾ ਸਕਣ, ਅਤੇ ਇਸ ਤਰ੍ਹਾਂ ਦੇ ਜੇ ਪਰਿਵਾਰ ਜੁੜਨਗੇ ਤਾਂ ਸਾਡਾ ਸਮਾਜ ਵੀ ਵਧੀਆ ਜ਼ਿੰਦਗੀ ਜਿਉਣ ਲੱਗ ਜੂਗਾ, ਅਤੇ ਕੁਛ ਤਾਕਤਾਂ ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਧਰਾਤਲ ਵੱਲ ਲੈ ਕੇ ਜਾ ਰਹੇ ਨੇ। ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਦਿਮਾਗਾਂ ਨੂੰ ਵਿਗਿਆਨਿਕ ਵਿਚਾਰਾਂ ਦੀ ਰੋਸ਼ਨੀ ਨਾਲ ਰੋਸ਼ਨਾਉਂਦੇ ਹੋਏ ਇੱਕ ਦੀਵੇ ਦੇ ਤੌਰ 'ਤੇ ਬਲੀਏ, ਅਤੇ ਸਾਡੀ ਜਿਹੜੀ ਇਹ ਰੋਸ਼ਨੀ ਆ ਆਲੇ ਦੁਆਲੇ ਹੋਰ ਵੀ ਫੈਲਾਈਏ, ਤਾਂ ਜੋ ਅਸੀਂ ਆਪਸ ਦੇ ਵਿੱਚ ਬੜੇ ਮੁਹੱਬਤ ਪਿਆਰ ਸਤਿਕਾਰ ਨਾਲ ਰਹਿੰਦੇ ਹੋਏ ਇੱਕ ਭਰਵੇਂ ਵਧੀਆ ਅਤੇ ਨਰੋਏ ਸਮਾਜ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾ ਸਕੀਏ।
ਵਾਹ ਜੀ ਵਾਹ। ਦੋਸਤੋ, ਕਹਿੰਦੇ ਤਾਂ ਸਾਰੇ ਹੀ ਆ ਵੀ ਸਾਡੇ ਕੋਲ ਗਿਆਨ ਆ, ਜਿਵੇਂ ਗਿਆਨ ਦੀਆਂ ਟੋਕਰੀਆਂ ਚੱਕੀਆਂ ਹੁੰਦੀਆਂ ਉਹਨਾਂ ਨੇ। ਗਿਆਨ ਤਾਂ ਦੇਖੋ ਹਨੇਰੇ ਕਮਰੇ 'ਚ ਤੁਸੀਂ ਬੈਠੇ ਹੋ ਨਾ, ਛੋਟੀ ਜਿਹੀ ਕੋਈ ਝਰੀਤ ਵੀ ਆ ਅਤੇ ਲਾਈਟ ਨੇ ਐਂਟਰ ਕਰ ਜਾਣਾ, ਤੁਸੀਂ ਇਹ ਥੋੜ੍ਹਾ ਬਹੁਤ ਇਹ ਰਸਤੇ ਲੱਭਣੇ ਨੇ ਆਪ, ਕਿਸੇ ਨੇ ਗਿਆਨ ਤੁਹਾਨੂੰ ਦੇਣਾ ਨਹੀਂ। ਜਿਹੜੇ ਕਹਿੰਦੇ ਤੁਹਾਨੂੰ ਗਿਆਨ ਬਖਸ਼ ਦਿੰਦੇ ਹਾਂ ਨਾ, ਉਹਨਾਂ ਕੋਲ ਤਾਂ ਆਪ ਹੀ ਗਿਆਨ ਹੈ ਨਹੀਂ, ਬਾਕੀ ਗਿਆਨ ਆ ਜਿਹੜਾ ਜਿੰਨੀ ਦੇਰ ਅਮਲ 'ਚ ਨਹੀਂ ਪਾ ਕੇ ਵੇਖਦੇ ਉਹ ਗਿਆਨ ਆ ਜਿਹੜਾ ਉਹ ਲੰਗੜਾ ਹੁੰਦਾ, ਐਵੇਂ ਉਹਦਾ ਗਿਆਨ ਦਾ ਕੋਈ ਫਾਇਦਾ ਨਹੀਂ। ਜੇ ਉਹਨੂੰ ਪ੍ਰੈਕਟਿਸ 'ਚ ਪਾ ਕੇ ਉਹਦਾ ਸਿੱਟਾ ਨਹੀਂ ਨਿਕਲਦਾ ਕੋਈ, ਫਿਰ ਵੀ ਨਿਕੰਮਾ ਗਿਆਨ ਆ। ਗਿਆਨ ਤੁਹਾਨੂੰ ਬਹੁਤ ਆ, ਤੁਸੀਂ ਜ਼ਿੰਦਗੀ ਦੇ ਕੰਮ ਕਾਰ ਬੜੇ ਸੋਹਣੇ ਤਰੀਕੇ ਦੇ ਨਾਲ ਕਰਦੇ ਹੋ, ਜ਼ਿੰਦਗੀ ਨੂੰ ਹੋਰ ਸੋਹਣਾ ਬਣਾਉਣ ਦੇ ਲਈ, ਜ਼ਿੰਦਗੀ ਨੂੰ ਇੰਜੋਏ ਕਰਨ ਦੇ ਲਈ, ਆਲੇ ਦੁਆਲੇ ਨੂੰ ਸੋਹਣਾ ਬਣਾਉਣ ਦੇ ਲਈ ਤੁਹਾਨੂੰ ਜ਼ਰੂਰਤ ਆ, ਤੁਹਾਨੂੰ ਲੋੜ ਆ ਇਹ ਕਿ ਤੁਸੀਂ 21ਵੇਂ ਸਦੀ ਦੇ ਹਾਣ ਦੇ ਹੋਵੋ, ਅਤੇ ਇਹਦੇ ਵਿੱਚ ਤਰਕਸ਼ੀਲ ਸੋਚ ਆ ਜਿਹੜੀ ਤੁਹਾਡੀ ਕਾਫੀ ਮਦਦ ਕਰਦੀ ਹੈ, ਵਿਗਿਆਨਕ ਸੋਚ ਤੁਹਾਡੀ ਕਾਫੀ ਮਦਦ ਕਰਦੀ ਹੈ। ਤੁਹਾਡਾ ਧੰਨਵਾਦ ਜੀ, ਅਤੇ ਬੜਾ ਮਾਣ ਆ ਜੀ ਤੁਹਾਡੇ ਅਤੇ ਤੁਹਾਡੀ ਟੀਮ ਦੇ ਹੋਰ ਮੈਂਬਰ ਆ ਜਿਹੜੇ ਉਹ ਪੰਜਾਬ ਦੇ ਵਿੱਚ ਜਿਹੜੀ ਤਰਕਸ਼ੀਲ ਸੁਸਾਇਟੀ ਆ ਉਹਦੇ 'ਚ ਉਹ ਬੜੀ ਦ੍ਰਿੜਤਾ ਨਾਲ ਕੰਮ ਕਰਦੇ ਨੇ। ਵੈਨ ਮੈਂ ਭੁੱਲ ਗਿਆ, ਜਾਂਦਾ ਦੱਸਣਾ, ਇੱਕ ਵਿਸ਼ੇਸ਼ ਤੌਰ 'ਤੇ ਵੈਨ ਦਾ ਬੰਦੋਬਸਤ ਕੀਤਾ ਹੋਇਆ ਜਿਹੜੀ ਪੰਜਾਬ ਦੇ ਕੋਨੇ ਕੋਨੇ 'ਚ ਜਾਂਦੀ ਹੈ, ਲੋਕਾਂ ਨੂੰ ਲਿਟਰੇਚਰ ਦਿੰਦੀ ਹੈ।
ਤਰਕਸ਼ੀਲ ਸਾਹਿਤ ਵੈਨ,
ਤਰਕਸ਼ੀਲ ਸਾਹਿਤ ਵੈਨ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
ਜੀ, ਮਿਹਰਬਾਨੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਤਰਕਸ਼ੀਲ ਸਿਟੀ ਪੰਜਾਬ ਵੱਲੋਂ ਜੈ ਇਨਸਾਨ।
ਧੰਨਵਾਦ ਜੀ, ਆਵਾਜ਼ ਦੇ ਜ਼ਰੀਏ ਕੱਲ੍ਹ ਨੂੰ ਫੇਰ ਆਪਾਂ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साज आवाज ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है, आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज ई आवाज। फीडबैक और एडवर्टाइजमेंट के लिए कॉल कीजिए 6478986245 6478986245।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। Tele Time Electronics.
The biggest cricket event has begun. Yes, ICC Cricket World Cup 2019. आपके लिए लेकर आए हैं क्रिकेट का सबसे बड़ा शो नॉर्थ अमेरिका में। हम आपको देंगे लेटेस्ट न्यूज, इनसाइड एंड आउटसाइड अपडेट, मैच एनालिस्ट, टीम एंड प्लेयर स्टैट्स, ट्रिविया क्वेश्चन, सरप्राइज इंटरव्यू एंड एक्साइटिंग प्राइजेस। देखिए मैच पॉइंट रोजाना रात 9 बजे डॉक्टर अदनान के साथ सिर्फ ई आवाज टीवी पर, फेसबुक ई आवाज या फिर eawaz.com।
जिन्ना सोना होवे थोड़ी बिना नहीं जचता, थोड़ी दे फर्नीचर नाल कोना कोना सजदा।
सोडी फर्नीचर कंपनी साडी कम्युनिटी दी सब तो पहली ते वड्डे शोरूम्स वाली कंपनी है, जेडी के वधिया 100 सार फर्नीचर ते डेकोर